ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿੱਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾ ਇਹ ਤੇਹਾ ਹਾਂ ਕਰੀ ਵਖਿਆਨ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲੈ ਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ ਰਾਮ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦਲੇ ਤ੍ਰੇ ਭਵਨ ਸੂਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਦ ਲਖੈ ਬਦਰਾਉ ਸੁਨੈ ਜਿਉਂ ਕਾਲ ਕਿਰਪਾ ਕਰਾਏ ਅੰਦ ਲਖੈ ਬਦਰਾਉ ਸੁਨੈ ਜਿਉਂ ਕਾਲ ਕਿਰਪਾ ਕਰਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰੰਗ ਮਹੱਲਾ ਨਾਵਾਂ ਮਨ ਕਰ ਕਬਹੂੰ ਨਾ ਹਰ ਗੁਣ ਗਾਇਓ ਵਿਖਿਆ ਸਖਤ ਰਚਿਓ ਨਿਸ ਬਾਸਰ ਕੀਨੋ ਆਪਣੋ ਪਾਇਓ ਮਨ ਕਰ ਕਬਹੂੰ ਨਾ ਹਰ ਗੁਣ ਗਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਪਤਿਤ ਪਾਵਨ ਭਗਤ ਵਛਲ ਕਰਣਾ ਨਿਧਾਨ ਲੋਕ ਪ੍ਰਲੋਕ ਕੇ ਸਹਾਈ ਕੋਟ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਗਰੀਬ ਨਿਵਾਜ ਚਬਰ ਤਖਤ ਸਿੰਘਾਸਨ ਦੇ ਉੱਪਰ ਸੁਭਾਏਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਜੀ ਨਿਵਾਜੀ ਹੋਈ। ਗੁਰੂ ਖਾਲਸਾ ਸਾਧ ਸੰਗਤ ਜੀਓ ਭਾਗਾਂ ਵਾਲੇ ਹੋ ਜੋ ਨੇਤਾ ਪ੍ਰਤੀ ਨਿਯਮ ਦੇ ਅਨੁਸਾਰ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕਰਕੇ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਇਉਂ ਉਸਤਤ ਵਿੱਚ ਜੁੜ ਕੇ ਗੁਰੂ ਕੀ ਮਹਿਮਾ ਵਿੱਚ ਜੁੜ ਕੇ ਆਪਣੇ ਸਮੇਂ ਨੂੰ ਸਫਲ ਬਣਾਉਂਦੇ ਹੋ ਅਤਿ ਉੱਤਮ ਕਰਮ ਹਨ ਉੱਤਮ ਭਾਗ ਹਨ ਜਿਨ੍ਹਾਂ ਦਾ ਸਦਕਾ ਗੁਰੂ ਕੀ ਗੋਦ ਵਿੱਚ ਬੈਠਣ ਦਾ ਇਹ ਸੁਭਾਗ ਮਿਲਦਾ ਹੈ ਔਰ ਇੱਥੇ ਬੈਠ ਕਰਕੇ ਕੇਵਲ ਅਤੇ ਕੇਵਲ ਨਾਮ ਦੀ ਮਹਿਮਾ ਵਿੱਚ ਜੁੜਨਾ, ਹੋਰ ਕਿਸੇ ਪ੍ਰਕਾਰ ਦੀਆਂ ਕੋਈ ਦੁਨਿਆਵੀ ਗੱਲਾਂ ਬਾਤਾਂ ਨਹੀਂ, ਸੰਸਾਰੀ ਗੱਲਾਂ ਤੋਂ ਸੰਕੋਚ ਕਰਕੇ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਤਦਾਕਾਰ ਕਰਕੇ, ਜਿਵੇਂ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਸੁੰਦਰ ਕੀਰਤਨ ਜੋ ਹੈ ਸਰਵਣ ਕਰ ਰਹੇ ਸੀ ਆਪ, ਭਾਗਾਂ ਵਾਲੇ ਹੋ, ਜੋ ਲੜੀਵਾਰ ਕਥਾ ਵਿਚਾਰ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਚੱਲ ਰਹੀ ਹੈ ਇਸ ਸਥਾਨ ਦੇ ਉੱਪਰ, ਆਓ ਬੜੀ ਹੀ ਭਾਵਨੀ ਸਹਿਤ ਸਤਿਗੁਰਾਂ ਦੇ ਜੋ ਪਾਵਨ ਪਵਿੱਤਰ ਬਚਨ ਸਾਨੂੰ ਬਖਸ਼ਿਸ਼ ਰਾਹੀਂ ਸਤਿਗੁਰੂ ਬਖਸ਼ ਰਹੇ ਨੇ, ਮਨ ਬਿਰਤੀਆਂ ਦੀ ਇਕਾਗਰਤਾ ਨਾਲ ਸਰਵਣ ਕਰੀਏ, ਪਿਆਰ ਵਿੱਚ ਜੁੜੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਸਾਰੰਗ ਮਹੱਲਾ ਨਾਵਾ, ਮਨ ਕਰ ਕਬਹੂ ਨਾ ਹਰ ਗੁਣ ਗਾਇਓ। ਸਤਸੰਗ ਜੀਓ, ਨਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਅੰਮ੍ਰਿਤ ਬਾਣੀ ਹੈ। ਸਾਰੰਗ ਰਾਗ ਦੇ ਵਿੱਚ ਚਾਰ ਹੀ ਸ਼ਬਦ ਹਨ ਸਤਿਗੁਰਾਂ ਦੇ। ਸੋ ਸੰਪਰਦਾਈ ਜਿਹੜੇ ਮਹਾਂਪੁਰਖ ਹਨ ਉਹ ਇਸ ਅੰਮ੍ਰਿਤ ਬਾਣੀ ਦੀ ਉਥਾਨਕਾ ਬਾਬਤ ਇਉਂ ਦੱਸਦੇ ਨੇ ਕਿ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਗਤ ਚਲੰਦੇ ਨੂੰ ਉਤਾਰਦਿਆਂ ਹੋਇਆਂ ਜਿਸ ਵੇਲੇ ਪਟਨਾ ਸਾਹਿਬ ਦੀ ਮੁਬਾਰਕ ਧਰਤੀ ਦੇ ਉੱਪਰ ਆਪ ਜੀ ਨੇ ਭਾਗ ਲਗਾਏ ਹਨ, ਇੱਥੇ ਹਜ਼ੂਰ ਕਾਫੀ ਸਮਾਂ ਰਹੇ ਨੇ। ਇਹ ਉਹੀ ਅਸਥਾਨ ਹੈ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਅਵਤਾਰ ਹੋਇਆ ਹੈ। ਇਹ ਉਹ ਭਾਗਾਂ ਵਾਲੀ ਧਰਤੀ ਅਤੇ ਸਾਧ ਸੰਗਤ ਅਤੇ ਪੂਰਬ ਦੀ ਜਿਹੜੀ ਸੰਗਤ ਹੈ ਬੜੀ ਭਾਵਨਾ ਵਾਲੀ ਸੀ। ਗੁਰੂ ਘਰ ਵਿੱਚ ਰੋਜ਼ ਆਉਣਾ ਨਿਯਮ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ ਮਹਾਰਾਜ ਦੇ ਦਰਸ਼ਨ ਕਰਨੇ। ਜਿਸ ਵੇਲੇ ਰਾਜਾ ਬਿਸ਼ਨ ਸਿੰਘ ਜਿਹੜਾ ਸੀ ਅਸਾਮ ਦਾ ਢਾਕੇ ਦਾ ਰਹਿਣ ਵਾਲਾ, ਉਹਦੇ ਰਾਜ ਵਿੱਚ ਬਖੇੜਾ ਪਿਆ ਸੀ ਸਾਧ ਸੰਗਤ, ਝਗੜਾ ਮਿਟਾਉਣ ਵਾਸਤੇ ਸਤਿਗੁਰਾਂ ਨੂੰ ਪੱਤਰਿਕਾ ਲਿਖੀ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਆਓ ਅਤੇ ਸਾਡੀ ਸੰਧੀ ਕਰਾਓ, ਸਾਡਾ ਰਾਜਿਆਂ ਦਾ ਆਪਸ ਵਿੱਚ ਝਗੜਾ ਪਿਆ ਹੈ। ਸਤਿਗੁਰੂ ਮਹਾਰਾਜ ਉਹਨਾਂ ਦੀ ਸੁਲਾਹ ਸਿਫਾਰਿਸ਼ ਕਰਨ ਵਾਸਤੇ, ਭਲਾ ਕਰਨ ਵਾਸਤੇ ਉਸ ਮੌਕੇ ਗਰੀਬ ਨਿਵਾਜ ਪਟਨਾ ਸਾਹਿਬ ਤੋਂ ਰੁਖਸਤ ਹੋਣ ਲੱਗੇ ਨੇ ਅਤੇ ਸੰਗਤ ਰੋਜ਼ ਦਰਸ਼ਨ ਕਰਦੀ ਸੀ। ਹੁਣ ਮਹਾਰਾਜ ਦਾ ਬਿਰਹਾ ਹੋਣ ਲੱਗਾ ਹੈ। ਕਹਿਣ ਲੱਗੇ ਸੱਚੇ ਪਾਤਸ਼ਾਹ ਚੱਲ ਚੱਲੇ ਹੋ, ਸਾਡੇ ਤਾਂ ਇੱਕ ਉਪਦੇਸ਼ ਤਾਂ ਬਖਸ਼ਿਸ਼ ਕਰਕੇ ਜਾਓ। ਤਾਂ ਮਹਾਰਾਜ ਨੇ ਚਾਰ ਸ਼ਬਦ ਉਦੋਂ ਉਚਾਰਨ ਕੀਤੇ ਸਨ ਸਾਧ ਸੰਗਤ ਜੀ। ਬੜਾ ਬਰਾਗਮਈ ਉਪਦੇਸ਼ ਸੀ ਕਿ ਸੰਸਾਰ ਦਾ ਮੋਹ ਝੂਠਾ ਹੈ, ਪਰਮੇਸ਼ਰ ਦੇ ਸਿਮਰਨ ਵਿੱਚ ਜੁੜ ਜਾਓ। ਤੋ ਇਉਂ ਇਹ ਸ਼ਬਦ ਵਿੱਚ ਸਾਧ ਸੰਗਤ ਮਹਾਰਾਜ ਨੇ ਜਿਵੇਂ ਆਪਾਂ ਨੂੰ ਉਪਦੇਸ਼ ਦਿੱਤਾ, ਪਿੱਛੇ ਆਪਾਂ ਦੀਵਾਨਾਂ 'ਚ ਵੀ ਸੁਣੇ ਨੇ, ਇਹ ਹੁਣ ਅਖੀਰਲਾ ਸ਼ਬਦ ਹੈ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰੰਗ ਰਾਗ ਦੁਆਰਾ ਬਖਸ਼ਿਸ਼ ਕਰਦੇ ਹਨ ਔਰ ਸੰਬੋਧਨ ਕਰਦੇ ਨੇ ਸਾਨੂੰ ਕਿ ਇਹ ਮਨੁੱਖ, ਜਿਵੇਂ ਪਿਛਲੇ ਸ਼ਬਦ ਵਿੱਚ ਮਹਾਰਾਜ ਨੇ ਕਿਹਾ ਸੀ ਕਿ ਤੂੰ ਆਪਣਾ ਜਨਮ ਬਿਰਥ ਗਵਾ ਰਿਹਾ ਹੈ। ਹੁਣ ਇੱਥੇ ਮਹਾਰਾਜ ਕਹਿੰਦੇ ਨੇ ਮਨ ਕਰ ਕਬਹੂ ਨਾ ਹਰ ਗੁਣ ਗਾਏ, ਮਨ ਕਰਕੇ ਤੂੰ ਕਦੇ ਵੀ ਹਰੀ ਦੇ ਗੁਣਾਂ ਨੂੰ ਨਹੀਂ ਗਾਇਆ ਹੈ। ਮਨ ਤਾਂ ਜੁੜਦਾ ਹੀ ਨਹੀਂ ਹੈ, ਮਨ ਜੋੜਨਾ ਬੜਾ ਔਖਾ ਹੈ। ਬੜੇ ਬੜੇ ਸਾਧਨ ਕਰਨ ਵਾਲੇ ਸਾਧਕ ਜਿਹੜੇ ਸਨ, ਜੋਗੀ ਜਿਹੜੇ ਸਨ, ਦਸਮ ਦੁਆਰ 'ਚ ਵੀ ਟਿਕ ਜਾਂਦੇ ਲੇਕਿਨ ਮਨ ਨਹੀਂ ਸੀ ਜੁੜਿਆ। ਮਹਾਰਾਜ ਕਹਿੰਦੇ ਬਾਣੀ ਤਾਂ ਤੁਸੀਂ ਪੜ੍ਹਦੇ ਹੋ, ਸਿਮਨ ਭਜਨ ਤਾਂ ਕਰਦੇ ਹੋ ਲੇਕਿਨ ਮਨ ਨਹੀਂ ਜੁੜਿਆ ਹੋਇਆ। ਅਤੇ ਪਰਮਾਰਥ ਦੀ ਜਿਹੜੀ ਖੇਡ ਹੈ ਇਹ ਸਾਰੀ ਮਨ 'ਤੇ ਹੀ ਟੁੱਕਦੀ ਹੈ। ਮਨ ਹੀ ਜੁੜਿਆ ਹੋਇਆ। ਤੁਹਾਡਾ ਬੈਠਿਆ ਹੋਇਆ ਗਾਇਆ ਹੋਇਆ ਸਫਲਾ ਤਾਂ ਜ਼ਰੂਰ ਹੈ, ਸਮਾਂ ਸਫਲ ਹੈ, ਲੇਕਿਨ ਜਿੰਨਾ ਚਿਰ ਮਨ ਨਹੀਂ ਸਾਡਾ ਜੁੜਿਆ ਹੈ ਮਹਾਰਾਜ ਦੇ ਸ਼ਬਦ ਵਿੱਚ, ਉਨਾ ਚਿਰ ਪੂਰਨ ਬਖਸ਼ਿਸ਼ ਗੁਰੂ ਦੀ ਜਿਹੜੀ ਹੈ ਉਹ ਨਹੀਂ ਪ੍ਰਾਪਤ ਹੁੰਦੀ ਸਾਧ ਸੰਗਤ ਜੀ। ਇਸ ਕਾਰਨ ਹੀ ਮਹਾਰਾਜ ਨੇ ਗੁਰਬਾਣੀ ਦੇ ਅੰਦਰ ਵਾਰ ਵਾਰ ਮਨ ਨੂੰ ਜੋੜਨ ਦੀ ਗੱਲ ਕੀਤੀ ਹੈ। ਮਨ ਜੋੜਨਾ ਹੈ, ਮਨ ਨੂੰ ਜੋੜ ਕੇ ਸਿਮਰਨ ਭਜਨ ਕਰਨਾ ਹੈ, ਜਿੱਥੇ ਲਿਖਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ। ਇਹਦੇ ਅਰਥ ਜਿਹੜੇ ਨੇ ਤਤ ਬੇਤੇ ਇਸ ਪ੍ਰਕਾਰ ਕਰਿਆ ਕਰਦੇ ਸਨ ਵੀ ਜੋ ਸਿਮਰਨ ਹੈ ਇੱਕ ਵਾਰ ਵੀ ਲਿਖ ਸਕਦੇ ਮਹਾਰਾਜ, ਇਹ ਸਿਮਰ ਸਿਮਰ ਵਾਰ ਵਾਰ ਕਿਉਂ ਲਿਖਿਆ ਹੈ? ਇੱਕ ਤਾਂ ਹੈ ਵੀ ਸਿਮਰਨ ਨੂੰ ਵਾਰ ਵਾਰ ਕਰਨਾ ਚਾਹੀਦਾ ਹੈ, ਦੂਸਰੀ ਗੱਲ ਹੈ ਜਿੱਥੇ ਆਪਾਂ ਜਵਾਨ ਦੇ ਨਾਲ ਸਿਮਰਨ ਕਰਦੇ ਹਾਂ, ਤਨ ਦੇ ਨਾਲ ਸਿਮਰਨ ਕਰਦੇ ਹਾਂ, ਉੱਥੇ ਮਨ ਦੇ ਨਾਲ ਵੀ ਸਿਮਰਨ ਕਰਨਾ ਹੈ, ਕਿਉਂਕਿ ਮਨ ਜੁੜਿਆ ਨਹੀਂ ਹੈ। ਅਤੇ ਜਿਹੜੀ ਗੁਰੂ ਦੀ ਬਾਣੀ ਹੈ ਇਹ ਜਿੰਨਾ ਚਿਰ ਮਨ ਤੱਕ ਨਹੀਂ ਜਾਂਦੀ, ਉੱਪਰੋਂ ਤਾਂ ਭਾਵੇਂ ਅਸੀਂ ਪੜ੍ਹੀ ਜਾਂਦੇ ਹਾਂ, ਇਹ ਤਾਂ ਇਉਂ ਹੋ ਗਿਆ ਜਿਵੇਂ ਪਾਣੀ ਮੂੰਹ ਵਿੱਚ ਤਾਂ ਪਾ ਲਿਆ ਲੇਕਿਨ ਫਿਰ ਬਾਹਰ ਕੱਢ ਦਿੱਤਾ, ਚੂਲੀਆਂ ਵਾਲਾ ਹਿਸਾਬ ਹੋ ਜਾਂਦਾ। ਮਨ ਤੱਕ ਜਾਣਾ ਚਾਹੀਦਾ ਹੈ ਅਸਰ। ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਵੀ ਇਹੀ ਉਪਦੇਸ਼ ਦਿੱਤਾ ਹੈ। ਜੋ ਸੁਲਤਾਨਪੁਰ ਲੋਧੀ ਵਿੱਚ ਗਰੀਬ ਨਿਵਾਜ ਇੱਥੇ ਹੱਟ ਕਰਦੇ ਸਨ, 13-13 ਤੋਲਿਆ ਗਰੀਬ ਨਿਵਾਜ ਨੇ, ਸਾਧ ਸੰਗਤ ਜੀ ਬੇਈ ਨਦੀ 'ਚ ਪ੍ਰਵੇਸ਼ ਹੋ ਗਏ, ਸੱਚਖੰਡ ਗਏ, ਮੂਲ ਮੰਤਰ ਦੀ ਬਖਸ਼ਿਸ਼ ਕੀਤੀ, ਫਿਰ ਮਹਾਰਾਜ ਮਸਾਣਾ ਵਿੱਚ ਜਾ ਬੈਠੇ ਨੇ ਜਿੱਥੇ ਕਈਆਂ ਨੇ ਮਹਾਰਾਜ ਨੂੰ ਬਥੇਰਾ ਕੁਝ ਕਿਹਾ, ਕੋਈ ਆਖੇ ਭੂਤਨਾ ਕੋ ਕਹਿ ਬੇਤਾਲਾ, ਮਹਾਰਾਜ ਨੇ ਉਹ ਸਾਰੀ ਦਸ਼ਾ ਗੁਰਬਾਣੀ 'ਚ ਲਿਖੀ ਹੈ। ਅਤੇ ਸਾਧ ਸੰਗਤ ਜੀ ਉਸ ਥਾਂ 'ਤੇ ਗਰੀਬ ਨਿਵਾਜ ਬੈਠੇ ਅਤੇ ਮਹਾਰਾਜ ਕਹਿਣ ਲੱਗੇ ਨਾ ਹਮ ਹਿੰਦੂ ਨਾ ਮੁਸਲਮਾਨ। ਇਹ ਵਾਰ ਵਾਰ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਆਖਿਆ ਤਾਂ ਲੋਕਾਂ ਦੇ 'ਚ ਇਹਦੀ ਚਰਚਾ ਹੋ ਗਈ। ਨਵਾਬ ਦੌਲਤ ਖਾਂ ਸੀ ਜਿਹੜਾ ਸਾਧ ਸੰਗਤ ਜੀ, ਇਹ ਮੁਸਲਮਾਨ ਸੀ। ਦੌਲਤ ਖਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆ ਕੇ ਕਿਹਾ ਜੀ ਤੁਸੀਂ ਇਹ ਜਿਹੜੀ ਵਾਰੀ ਵਾਰੀ ਕਹਿੰਦੇ ਨਾ ਹਮ ਮੁਸਲਮਾਨ ਨਾ ਹਮ ਹਿੰਦੂ, ਜੇ ਤੁਸੀਂ ਕੋਈ ਨਹੀਂ ਹੋ ਤਾਂ ਤੁਹਾਨੂੰ ਤਾਂ ਵਹਿਮ ਵੀ ਨਹੀਂ ਹੋਣਾ ਚਾਹੀਦਾ। ਫਿਰ ਮਹਾਰਾਜ ਕਹਿੰਦੇ ਸਾਨੂੰ ਵਹਿਮ ਕੋਈ ਨਹੀਂ, ਅਸੀਂ ਸਭ ਵਿੱਚ ਪਰਮਾਤਮਾ ਦੀ ਜੋਤ ਵੇਖਦੇ ਹਾਂ, ਹਿੰਦੂ ਮੁਸਲਮਾਨ ਤਾਂ ਸਾਡੇ ਬਣਾਏ ਹੋਏ ਮਜ਼ਹਬ ਨੇ, ਪਰਮਾਤਮਾ ਦਾ ਬਣਾਇਆ ਹੋਇਆ ਤਾਂ ਮਨੁੱਖ ਹੀ ਹੈ ਨਾ ਕੇਵਲ। ਤਾਂ ਹੀ ਕਲਗੀਧਰ ਪਾਤਸ਼ਾਹ ਕਹਿੰਦੇ ਮਾਨਸ ਕੀ ਜਾਤ ਸਵੈ ਇੱਕ ਹੈ ਪਹਿਚਾਨਬੋ, ਉਹ ਤਾਂ ਇੱਕੋ ਹੀ ਹੈ ਨਾ, ਮਨੁੱਖ ਹੀ ਬਣਾਇਆ, ਪਰਮੇਸ਼ਰ ਨੇ ਤਾਂ ਕੋਈ ਵੰਡੀ ਨਹੀਂ ਪਾਈ। ਅੱਛਾ ਜੀ ਜੇ ਸਾਰੇ ਇੱਕੋ ਹੀ ਹੈ, ਤੁਹਾਨੂੰ ਕੋਈ ਬਖਰੇਵਾਂ ਨਹੀਂ ਹੈ, ਤਾਂ ਚਲੋ ਫਿਰ ਸਾਡੇ ਨਾਲ ਤੁਸੀਂ ਸਾਡੇ ਨਾਲ ਨਮਾਜ਼ ਪੜ੍ਹੋ। ਫਿਰ ਮਹਾਰਾਜ ਕਹਿੰਦੇ ਜ਼ਰੂਰ ਚੱਲਾਂਗੇ, ਉਹ ਵੀ ਖੁਦਾ ਦਾ ਹੀ ਘਰ ਹੈ ਨਾ, ਮਸੀਤ ਵੀ ਤਾਂ ਖੁਦਾ ਦੀ ਬਣਾਈ, ਖੁਦਾ ਦਾ ਹੀ ਘਰ ਹੈ ਜਿੱਥੇ ਇਬਾਦਤ ਹੋਣੀ ਹੈ। ਉਹ ਭਾਵੇਂ ਗੁਰਦੁਆਰਾ ਹੈ, ਉਹ ਭਾਵੇਂ ਮਸਜਿਦ ਹੈ, ਅਤੇ ਭਾਵੇਂ ਉਹ ਮਸੀਤ ਹੈ, ਲੇਕਿਨ ਜੇ ਖੁਦਾ ਦਾ ਉੱਥੇ ਨਾਮ ਲਿਆ ਜਾਵੇ ਤਾਂ ਕੋਈ ਗੱਲ ਮਾੜੀ ਨਹੀਂ ਹੈ। ਕਹਿੰਦੇ ਫਿਰ ਚਲੋ ਜੇ ਤੁਹਾਡੇ ਮਨ 'ਚ ਬਖਰੇਵਾਂ ਨਹੀਂ। ਮਹਾਰਾਜ ਕਹਿੰਦੇ ਜਾਵਾਂਗੇ ਜ਼ਰੂਰ, ਨਮਾਜ਼ ਵੀ ਪੜ੍ਹਾਂਗੇ, ਲੇਕਿਨ ਇੱਕ ਸ਼ਰਤ ਹੈ ਸਾਡੀ। ਬੜੇ ਹੈਰਾਨ ਹੋਏ, ਕਹਿੰਦੇ ਕਿ ਸ਼ਰਤ ਕੀ ਹੈ? ਕਾਜੀ ਨੂੰ ਵੀ ਨਾਲ ਲਿਆ। ਕਹਿੰਦੇ ਜੇ ਤੁਸੀਂ ਨਮਾਜ਼ ਪੜ੍ਹੋਗੇ ਤਾਂ ਅਸੀਂ ਨਮਾਜ਼ ਪੜ੍ਹਾਂਗੇ, ਜੇ ਤੁਸੀਂ ਨਹੀਂ ਪੜ੍ਹੋਗੇ ਤਾਂ ਫਿਰ ਅਸੀਂ ਵੀ ਨਹੀਂ ਪੜ੍ਹਨੀ। ਕਹਿੰਦੇ ਠੀਕ ਹੈ, ਸ਼ਰਤ ਮਨਜ਼ੂਰ, ਅਸੀਂ ਤਾਂ ਹਰ ਜੁੰਮੇ ਨਮਾਜ਼ ਪੜ੍ਹਦੇ ਹਾਂ। ਅਸੀਂ ਤਾਂ ਪੰਜ ਨਮਾਜ਼ੀ ਹੈ, ਪੰਜ ਵਕਤ ਨਮਾਜ਼ ਗੁਜ਼ਾਰਦੇ ਹਾਂ। ਮਹਾਰਾਜ ਕਹਿੰਦੇ ਚਲੋ, ਉਜੂ ਪਾਕ ਕੀਤਾ, ਉਹਨਾਂ ਦੀ ਜੋ ਮਰਜ਼ਾਦਾ ਹੁੰਦੀ ਸਾਧ ਸੰਗਤ ਜੀ ਦਾ, ਆਪਾਂ ਪੰਜ ਇਸ਼ਨਾਨਾ ਕਰਦੇ ਹਾਂ। ਉਹ ਮੁਸਲਮਾਨ ਜਿਹੜੇ ਉਜੂ ਪਾਕ ਕਰਦੇ ਨੇ, ਹੱਥਾਂ ਬਾਹਾਂ ਨੂੰ ਧੋਣਾ ਇਤਿਆਦਕ, ਚੂਲੀ ਆਦਿਕ ਕਰਦੇ ਹਨ, ਉਹ ਕਰਕੇ ਸਾਧ ਸੰਗਤ ਮਸੀਤ ਜਾ ਪ੍ਰਵੇਸ਼ ਹੋਏ। ਲੋਕਾਂ ਦਾ ਹਜੂਮ ਇਕੱਠਾ ਹੋ ਗਿਆ, ਕਿਉਂਕਿ ਤਮਾਸ਼ਬੀਨ ਵਾਲੇ ਹੁੰਦੇ ਨੇ ਲੋਕ, ਵੇਖਣ ਵਾਸਤੇ ਕਿ ਅੱਜ ਗੁਰੂ ਨਾਨਕ ਨੂੰ ਨਵਾਬ ਦੌਲਤ ਖਾਂ ਨੇ ਮੁਸਲਮਾਨ ਬਣਾ ਲੈਣਾ ਹੈ।
ਉਹ ਭੋਲੇ ਲੋਕਾਂ ਨੂੰ ਕੀ ਪਤਾ ਗੁਰੂ ਨਾਨਕ ਨੂੰ ਕਿਹਨੇ ਛੜਿਆ ਹੈ। ਇਹ ਤਾਂ ਸੰਸਾਰ ਨੂੰ ਤਾਰਨ ਵਾਸਤੇ ਅਤੇ ਸਿੱਧੇ ਮਾਰਗ ਪਾਉਣ ਵਾਸਤੇ ਆਏ ਨੇ ਪਰਮਾਰਥ ਦਾ ਰਸਤਾ ਦੱਸਣ ਦੇ ਲਈ, ਉਹਨਾਂ ਨੂੰ ਕੌਣ ਛੱਡ ਸਕਦਾ ਹੈ। ਲੇਕਿਨ ਜਿਹੜੇ ਸਾਡੇ ਵਰਗੇ ਭੁੱਲੜ ਲੋਕ ਸੀ ਉਹ ਕਹਿਣ ਲੱਗੇ ਦੇਖੋ ਜੀ ਅੱਜ ਇੱਥੇ ਕੀ ਹੋ ਰਿਹਾ, ਗੁਰੂ ਨਾਨਕ ਮਸੀਤ ਚਲੇ ਗਏ ਨੇ, ਇਕੱਠੇ ਹੋਏ ਲੋਕ ਇੱਥੇ, ਸਾਧ ਸੰਗਤ ਜੀ ਨਵਾਬ ਉਹ ਵੀ ਪਹੁੰਚ ਗਿਆ ਹੈ, ਕਾਜੀ ਪਹੁੰਚ ਗਿਆ ਹੈ, ਬੈਠ ਗਏ, ਮੁਸੱਲਾ ਵਿਛਾਤਾ, ਬੈਠ ਕੇ ਨਮਾਜ਼ ਅਦਾ ਹੋ ਗਈ, ਨਮਾਜ਼ ਪੜ੍ਹਨ ਲੱਗੇ ਅਤੇ ਗੁਰੂ ਨਾਨਕ ਸਾਹਿਬ ਜੀ ਇੱਕ ਪਾਸੇ ਨੂੰ ਚੁੱਪ ਚਾਪ ਬੈਠੇ ਰਹੇ, ਨਮਾਜ਼ ਪੜ੍ਹੀ ਨਾ ਉਹਨਾਂ ਨੇ, ਨਮਾਜ਼ ਸੰਪੰਨ ਕੀਤੀ ਆਪਣੀ ਦੋਨਾਂ ਨੇ, ਕਾਜੀ ਨੇ ਅਤੇ ਨਵਾਬ ਨੇ। ਥੋੜ੍ਹਾ ਜਿਹਾ ਗੁੱਸਾ ਵੀ ਸੀਗਾ ਕਿ ਮਹਾਰਾਜ ਵਾਅਦਾ ਕਰਕੇ ਆਏ ਸੀ ਕਿ ਅਸੀਂ ਨਮਾਜ਼ ਪੜ੍ਹਾਂਗੇ ਅਤੇ ਇਹਨਾਂ ਨਮਾਜ਼ ਨਹੀਂ ਪੜ੍ਹੀ ਹੈ, ਇਹ ਤਾਂ ਸਾਡਾ ਮਖੌਲ ਕਰਤਾ ਇਹਨਾਂ ਨੇ ਮਸੀਤ ਜਾ ਕੇ। ਮਹਾਰਾਜ ਨੂੰ ਕਹਿੰਦੇ ਵੀ ਇਹ ਕੀ ਕੀਤਾ ਤੁਸੀਂ, ਮਹਾਰਾਜ ਕਹਿੰਦੇ ਅਸੀਂ ਬਚਨਾਂ ਦੇ ਪੱਕੇ ਹਾਂ, ਗੁਰੂ ਤਾਂ ਬਚਨਾਂ ਦਾ ਸੂਰਾ ਹੈ, ਕਹਿੰਦੇ ਬਚਨਾਂ ਦੇ ਪੂਰੇ ਸੀ ਤਾਂ ਫਿਰ ਪੜ੍ਹੀ ਕਿਉਂ ਨਹੀਂ। ਮਹਾਰਾਜ ਨੇ ਕਿਹਾ ਅਸੀਂ ਤਾਂ ਪਹਿਲਾਂ ਵਾਅਦਾ ਕੀਤਾ ਸੀ ਤੁਸੀਂ ਪੜ੍ਹੋਗੇ ਤਾਂ ਅਸੀਂ ਪੜ੍ਹਾਂਗੇ। ਹੈਂ ਹਜ਼ੂਰ ਅਸੀਂ ਤਾਂ ਪੜ੍ਹ ਰਹੇ ਸੀ ਤੁਹਾਡੇ ਸਾਹਮਣੇ ਬੈਠੇ, ਹੈ ਦੇਖਿਆ ਨਹੀਂ ਸਾਨੂੰ ਤੁਸੀਂ, ਅਸੀਂ ਤਾਂ ਮੁਸੱਲਾ ਵਿਛਾਇਆ ਸੰਜਮ ਦੇ ਸਹਿਤ ਹੋ ਕੇ ਨਮਾਜ਼ ਪੜ੍ਹੀ ਹੈ, ਤੁਸੀਂ ਕਿ ਨਮਾਜ਼ ਨਹੀਂ ਪੜ੍ਹੀ। ਮਹਾਰਾਜ ਮੁਸਕਰਾਏ ਕਿ ਨਵਾਬ ਸਾਹਿਬ ਝੂਠ ਕਿਉਂ ਬੋਲਦੇ ਹੈ, ਤੁਸੀਂ ਤਾਂ ਕਾਬਲ 'ਚ ਫਿਰਦੇ ਸੀਗੇ, ਉੱਥੇ ਘੋੜੇ ਨਹੀਂ ਖਰੀਦਦੇ ਸੀ ਤੁਸੀਂ। ਇੱਕੋ ਦਮ ਸਾਧ ਸੰਗਤ ਜ਼ਮੀਨ ਪੈਰਾਂ ਥੱਲਿਓਂ ਨਿਕਲ ਗਈ, ਕਹਿੰਦਾ ਹੈ ਇਹ ਤਾਂ ਮੇਰੇ ਅੰਦਰ ਨੂੰ ਜਾਣ ਗਏ। ਮਹਾਰਾਜ ਕਹਿੰਦੇ ਮਨ ਨਹੀਂ ਸੀ ਜੁੜਿਆ, ਸਰੀਰ ਨਮਾਜ਼ ਪੜ੍ਹਦਾ ਸੀ, ਤੁਸੀਂ ਥੋੜ੍ਹਾ ਪੜ੍ਹਦੇ ਸੀਗੇ ਨਮਾਜ਼। ਉਸੇ ਵੇਲੇ ਕਾਜੀ ਕਾਲੀ ਨਾਲ ਬੋਲਿਆ, ਕਹਿੰਦਾ ਮੇਰੇ ਨਾਲ ਪੜ੍ਹ ਲੈਂਦੇ, ਨਵਾਬ ਸਾਹਿਬ ਨਾਲ ਨਹੀਂ ਪੜ੍ਹੀ ਤੇ, ਉਹ ਨਹੀਂ ਤੁਹਾਨੂੰ ਲੱਗਦਾ ਪੜ੍ਹਦੇ, ਮੈਂ ਤਾਂ ਪੜ੍ਹਦਾ ਸੀ ਨਾ। ਮਹਾਰਾਜ ਕਹਿੰਦੇ ਤੂੰ ਵੀ ਸ਼ਾਂਤ ਰਹਿ, ਤੇਰਾ ਵੀ ਮਨ ਕਿੱਥੇ ਸੀ ਸਾਨੂੰ ਪਤਾ। ਮਹਾਰਾਜ ਕਿੱਥੇ ਸੀ, ਤੇਰੇ ਘਰੇ ਘੋੜੀ ਨੇ ਬਛੇਰਾ ਦਿੱਤਾ, ਉਹਦੇ ਲਾਗੇ ਇੱਕ ਟੋਆ ਸੀ, ਤੇਰਾ ਵਾਰ ਵਾਰ ਮਨ ਕਰਦਾ ਵੀ ਉਹ ਕਿਤੇ ਟੋਏ 'ਚ ਨਾ ਡਿੱਗ ਕੇ ਮਰ ਜੇ, ਮਨ ਤੇਰਾ ਉੱਧਰ ਸੀ ਤਾਂ ਨਮਾਜ਼ ਕਾਹਦੀ ਹੋਈ, ਇਹ ਮਨ ਤਾਂ ਜੁੜਿਆ ਨਹੀਂ ਹੈ, ਫਿਰ ਇਹ ਨਮਾਜ਼ ਤਾਂ ਬਿਰਥ ਹੋ ਗਈ। ਕਾਜੀ ਅਤੇ ਨਵਾਬ ਜਿਹੜਾ ਸੀ ਮਹਾਰਾਜ ਦੇ ਚਰਨਾਂ ਵਿੱਚ ਪੈ ਗਏ। ਹਜ਼ੂਰ ਨੇ ਕਿਹਾ ਵੀ ਸੱਚੀ ਨਮਾਜ਼ ਪੜ੍ਹਿਆ ਕਰੋ, ਇਹ ਉਪਦੇਸ਼ ਇਕੱਲਾ ਮੁਸਲਮਾਨਾਂ ਲਈ ਨਹੀਂ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਉਹ ਸਾਂਝੀ ਹੁੰਦੀ ਸਾਰਿਆਂ ਵਾਸਤੇ, ਉਹ ਉਪਦੇਸ਼ ਸਾਰਿਆਂ ਲਈ ਸਾਂਝਾ ਹੁੰਦਾ ਹੈ। ਉਪਦੇਸ਼ ਭਾਵੇਂ ਕਿਸੇ ਸ਼੍ਰੇਣੀ ਦੇ ਬੰਦੇ ਨੂੰ ਦਿੱਤਾ ਹੋਵੇ, ਕਿਸੇ ਜਾਤ ਦੇ ਬੰਦੇ ਨੂੰ ਦਿੱਤਾ ਹੋਵੇ, ਉਹ ਸਾਰੀ ਕਾਇਨਾਤ ਵਾਸਤੇ ਹੁੰਦਾ ਹੈ। ਉਪਦੇਸ਼ ਚੌਂ ਵਰਨਾ ਕੋ ਸਾਂਝਾ, ਉਹ ਸਾਡੇ ਲਈ ਵੀ ਤਾਂ ਹੈ ਨਾ, ਉਹ ਉਪਦੇਸ਼ ਗੁਰੂ ਸਾਹਿਬ ਦਾ ਸਾਡੇ ਲਈ ਵੀ ਉਨਾ ਹੀ ਮੰਨਣ ਦੇ ਯੋਗ ਹੈ ਜਿੰਨਾ ਨਵਾਬ ਦੇ ਮੰਨਣ ਯੋਗ ਸੀ। ਅਤੇ ਮਹਾਰਾਜ ਕਹਿੰਦੇ ਮਨ ਜੋੜਨਾ ਜ਼ਰੂਰੀ ਹੈ, ਮਨ ਨਹੀਂ ਜੁੜਿਆ ਤਾਂ ਫਿਰ ਗੱਲ ਬਣਦੀ ਨਹੀਂ ਹੈ। ਅਸਲੀ ਪ੍ਰੇਮ ਤਾਂ ਹੀ ਹੈ ਜੇ ਮਨ ਜੁੜਿਆ ਹੋਵੇ, ਜੇ ਮਨ ਸਾਡਾ ਕਦੇ ਕਿਧਰੇ ਘੁੰਮਦਾ ਫਿਰਦਾ, ਕਦੇ ਕਿਧਰੇ ਘੁੰਮਦਾ ਹੈ। ਬੈਠੇ ਤਾਂ ਗੁਰੂ ਦੀ ਹਜ਼ੂਰੀ 'ਚ ਹਾਂ, ਹਾਜ਼ਰ ਸਰੀਰ ਹੈ, ਮਨ ਗੈਰ ਹਾਜ਼ਰ ਹੈ। ਦਸਮ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੇਲੇ ਦੀ ਇੱਕ ਗੱਲ ਹੈ, ਮੈਨੂੰ ਚੇਤੇ ਆ ਗਈ, ਤੁਸੀਂ ਸੁਣੀ ਹੋਵੇਗੀ ਪਹਿਲਾਂ ਵੀ। ਮਹਾਰਾਜ ਸੱਚੇ ਪਾਤਸ਼ਾਹ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਬਿਰਾਜਮਾਨ ਨੇ ਇੱਥੇ, ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਰਾਤ ਵੇਲੇ ਬਿਰਾਜਮਾਨ ਹੋ ਗਏ। ਜਦੋਂ ਬਿਰਾਜਮਾਨ ਹੋਏ ਸਾਧ ਸੰਗਤ ਜੀ ਕੋਲ ਸਿੰਘਾਂ ਦਾ ਪਹਿਰਾ ਹੁੰਦਾ ਸੀ, ਪੰਜ ਸਿੰਘ ਮਹਾਰਾਜ ਦੇ ਕੋਲ ਹਰ ਵਕਤ ਪਹਿਰਾ ਲਾਉਂਦੇ ਸੀ ਚੋਬਦਾਰ। ਹੁਣ ਹੋਇਆ ਕਿ ਨਗਰ ਦੇ ਵਿੱਚ ਸਾਧ ਸੰਗਤ ਰਾਸਲੀਲਾ ਲੱਗਣੀ ਸੀ, ਉਸ ਦਿਨ ਗਾਉਣ ਵਜਾਉਣ ਦਾ ਪ੍ਰੋਗਰਾਮ, ਅਤੇ ਸਿੰਘਾਂ ਦੇ ਮਨ ਵਿੱਚ ਆਇਆ ਵੀ ਮਹਾਰਾਜ ਤਾਂ ਬਿਰਾਜ ਗਏ ਹੁਣ, ਜਿੱਦਾਂ ਅਸੀਂ ਕਿਸੇ ਵੇਲੇ ਸੋਚਦੇ ਵੀ ਮਹਾਰਾਜ ਕਿਹੜਾ ਦੇਖ ਰਹੇ ਨੇ ਹੁਣ। ਗੁਰੂ ਤਾਂ ਸਤਿਗੁਰ ਜਾਗਦਾ ਹੈ ਦਿਓ, ਉਹ ਤਾਂ ਸਦਾ ਜਾਗਦਾ ਹੈ, ਉਹ ਤਾਂ ਸਦਾ ਸਾਡੇ ਕਰਮਾਂ ਨੂੰ ਦੇਖਦਾ ਅਸੀਂ ਕੀ ਕਰਦੇ ਫਿਰਦੇ ਹਾਂ। ਉਹ ਤਾਂ ਅੰਤਰਜਾਮੀ ਹੈ, ਸਾਡੇ ਮਨ ਦੀ ਵੀ ਬੁੱਝਦਾ। ਆਪਸ ਵਿੱਚ ਸਲਾਹ ਕੀਤੀ ਵੀ ਕਿੱਦਾਂ ਕਰੀਏ, ਰਾਸਲੀਲਾ ਦੇਖ ਆਈਏ। ਇੱਕ ਨੇ ਕਿਹਾ ਬਈ ਮਹਾਰਾਜ ਜਾਗ ਗਏ, ਪਤਾ ਲੱਗ ਗਿਆ ਤਾਂ ਸਜ਼ਾ ਮਿਲਣੀ, ਫਿਰ ਮਹਾਰਾਜ ਨਾਰਾਜ਼ ਹੋਣਗੇ। ਦੂਜਾ ਕਹਿੰਦਾ ਕਿਤੇ ਨਹੀਂ ਪਤਾ ਲੱਗਦਾ, ਮਹਾਰਾਜ ਤਾਂ ਸੌਂ ਗਏ ਨੇ ਹੁਣ, ਇਹ ਤਾਂ ਹੁਣ ਅੰਮ੍ਰਿਤ ਵੇਲੇ ਹੀ ਉੱਠਣਗੇ, ਉਹਨੇ ਚਿਰ ਨੂੰ ਆਪਾਂ ਆ ਜਾਣਾ। ਆਪ ਸਲਾਹਾਂ ਕਰਦੇ ਰਹੇ ਸਾਧ ਸੰਗਤ ਜੀ, ਉਹ ਕੋਈ ਮੰਨੇ ਕੋਈ ਨਾ ਮੰਨੇ, ਦੋ ਬੰਦਿਆਂ ਦੀ ਰਾਸ ਰਲ ਗਈ, ਦੋ ਸਿੰਘਾਂ ਦੀ। ਉਹਨਾਂ ਕਿਹਾ ਚੱਲ ਚੱਲਦੇ ਵੇਖੀ ਜਾਊਗੀ, ਤਿੰਨਾਂ ਆਖਿਆ ਹੀ ਨਹੀਂ ਜਾਣਾ, ਤਿੰਨ ਉੱਥੇ ਰਹਿ ਗਏ, ਦੋ ਚਲੇ ਗਏ ਰਾਸਲੀਲਾ ਵੇਖਣ। ਜਿਹੜੇ ਰਾਸਲੀਲਾ ਵੇਖਣ ਚਲੇ ਗਏ ਉਹਨਾਂ ਦਾ ਮਨ ਬੜਾ ਡਰ ਰਿਹਾ ਹੈ, ਪਿੱਛੇ ਧਿਆਨ ਕਿੱਥੇ ਹੈ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ, ਕਿਤੇ ਮਹਾਰਾਜ ਜਾਗ ਨਾ ਪੈਣ, ਜੇ ਜਾਗ ਗਏ ਕਿਤੇ ਸਾਨੂੰ ਸਜ਼ਾ ਨਾ ਮਿਲੇ ਸਵੇਰੇ। ਹੁਣ ਦੋ ਤਾਂ ਚਲੇ ਗਏ ਰਾਸਲੀਲਾ ਵੇਖਣ, ਲੇਕਿਨ ਮਨ ਮਹਾਰਾਜ ਦੇ ਚਰਨਾਂ ਵਿੱਚ ਹੈ, ਡਰ ਹੈ ਮਨ ਵਿੱਚ। ਅਤੇ ਜਿਹੜੇ ਤਿੰਨ ਉੱਥੇ ਖੜ੍ਹੇ ਸੀ ਨਾ, ਉਹ ਕਹਿੰਦੇ ਯਾਰ ਦੋ ਤਾਂ ਚਲੇ ਗਏ, ਆਪਾਂ ਵੀ ਚਲੇ ਜਾਂਦੇ, ਮਹਾਰਾਜ ਤਾਂ ਬਰਾਜੇ ਹੀ ਨੇ। ਘੜੀ ਦੋ ਘੜੀਆਂ ਤਿੰਨ ਘੜੀਆਂ ਬੀਤੀਆਂ ਅਤੇ ਮਨ ਨੂੰ ਇਉਂ ਹੁੰਦਾ ਕਿ ਅਸੀਂ ਵੀ ਚਲੇ ਜਾਂਦੇ, ਮਹਾਰਾਜ ਤਾਂ ਉੱਠੇ ਨਹੀਂ, ਉਹ ਤਾਂ ਰਾਸਲੀਲਾ ਵੇਖ ਰਹੇ ਨੇ, ਅਸੀਂ ਵੀ ਵੇਖਦੇ, ਮਨ ਉੱਥੇ ਘੁੰਮ ਰਿਹਾ। ਚਲੋ ਜੀ ਉਹ ਰਾਸਲੀਲਾ ਵੇਖ ਕੇ ਆ ਗਏ, ਸਵੇਰੇ ਦੀਵਾਨ ਸਜਿਆ, ਮਹਾਰਾਜ ਨੇ ਇਉਂ ਆਖਿਆ ਬਈ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ। ਸਿੰਘ ਕਹਿੰਦੇ ਮਹਾਰਾਜ ਗੱਲ ਸਮਝ ਨਹੀਂ ਆਈ, ਇਹ ਕਿਉਂ ਇਸ ਤਰ੍ਹਾਂ ਕਹਿੰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬੁਲਾ ਲਏ ਉਹ ਪਹਿਰੇਦਾਰ, ਮਹਾਰਾਜ ਕਹਿੰਦੇ ਵੀ ਕਿੱਥੇ ਗਏ ਸੀ। ਤਿੰਨ ਕਹਿੰਦੇ ਮਹਾਰਾਜ ਅਸੀਂ ਨਹੀਂ ਕਿਤੇ ਵੀ ਗਏ, ਆਹ ਦੋ ਜਣੇ ਗਏ ਸੀ, ਅਸੀਂ ਸ਼ਿਕਾਇਤ ਛੇਤੀ ਲਾਉਂਦੇ ਨਾ ਦੂਜੇ ਦੀ, ਅਸੀਂ ਤਾਂ ਨਹੀਂ ਗਏ ਕਿਤੇ ਵੀ, ਅਸੀਂ ਤਾਂ ਪਹਿਰੇ 'ਤੇ ਖੜ੍ਹੇ ਸੀ ਮਹਾਰਾਜ, ਆਹ ਦੋ ਜਣੇ ਗਏ ਸੀ, ਕਿਉਂ ਭਾਈ। ਹੱਥ ਜੋੜ ਕੇ ਮਾਫ਼ੀ ਮੰਗੀ, ਮੈਂ ਗਲਤੀ ਹੋ ਗਈ। ਮਹਾਰਾਜ ਕਹਿੰਦੇ ਉਸ ਵੇਲੇ ਉਹ ਤਿੰਨਾਂ ਨੂੰ ਕਹਿੰਦੇ ਤੁਸੀਂ ਨਹੀਂ ਗਏ, ਕਹਿੰਦੇ ਮਹਾਰਾਜ ਅਸੀਂ ਥੋੜ੍ਹਾ ਗਏ, ਅਸੀਂ ਤਾਂ ਇੱਥੇ ਹੀ ਸੀਗੇ। ਹਜ਼ੂਰ ਕਹਿੰਦੇ ਤੁਸੀਂ ਗਏ ਨਹੀਂ, ਸਰੀਰ ਕਰਕੇ ਮਨ ਤੁਹਾਡਾ ਰਾਸਲੀਲਾ ਵੇਖਦਾ ਸੀ। ਉਹ ਜਿਹੜੇ ਦੋ ਗਏ ਸੀ ਨਾ ਰਾਸਲੀਲਾ ਵੇਖਣ, ਮਨ ਉਹਨਾਂ ਦਾ ਡਰ ਵਿੱਚ ਸੀ ਕਿ ਕਲਗੀ ਧਰ ਜਾਗ ਨਾ ਪੈਣ, ਸਰੀਰ ਉਹਨਾਂ ਦਾ ਰਾਸਲੀਲਾ ਵੇਖਦਾ, ਮਨ ਇੱਥੇ ਸੀਗਾ। ਕਹਿਣ ਤੋਂ ਭਾਵ ਹੈ ਵੀ ਮਨ ਦੀ ਗੱਲ ਕਿ ਮਨ ਜੋੜਨਾ ਹੈ, ਮਨ ਜੁੜਦਾ ਹੀ ਨਹੀਂ ਹੈ। ਇੱਕ ਬੜੇ ਬਜ਼ੁਰਗ ਮੁਸਲਮਾਨ ਫਕੀਰ ਸੀ, ਬੜੀ ਬੰਦਗੀ ਕਰਿਆ ਕਰਦੇ, ਸਮਾਧੀ ਸਥਿਤ ਹੁੰਦੇ, ਨਮਾਜ਼ ਪੜ੍ਹਦੇ। ਇੱਕ ਵਾਰੀ ਨਮਾਜ਼ ਪੜ੍ਹ ਰਹੇ ਸੀ ਅਤੇ ਸਾਧ ਸੰਗਤ ਜੀ ਅਚਨਚੇਤ ਇੱਕ ਪਤੀ ਵਰਤਾ ਇਸਤਰੀ ਜਿਹੜੀ ਪਤੀ ਦੇ ਪ੍ਰੇਮ ਵਿੱਚ ਰੰਗੀ ਹੋਈ ਸੀ, ਉਹ ਅਚਾਨਕ ਉਹ ਨਮਾਜ਼ ਪੜ੍ਹਦਿਆਂ ਦੇ ਅੱਗੋਂ ਦੀ ਲੰਘ ਗਈ। ਕਾਜੀ ਜਿਹੜੇ ਫਕੀਰ ਸੀ ਉਹਨਾਂ ਨੂੰ ਗੁੱਸਾ ਆਇਆ ਵੀ ਮੇਰੀ ਨਮਾਜ਼ ਵਿੱਚ ਇਹਨੇ ਖੱਲੜ ਪਾਇਆ ਹੈ, ਮੇਰੇ ਅੱਗੋਂ ਦੀ ਲੰਘ ਗਈ। ਉਹਨਾਂ ਆਖਿਆ ਵੀ ਕੋਰੜਿਆਂ ਦੀ ਸਜ਼ਾ ਦੇਣੀ ਚਾਹੀਦੀ ਹੈ, ਕਾਜ਼ੀਆਂ ਦਾ ਬੜਾ ਸਨਮਾਨ ਸੀ। ਉਹਦੇ ਕਹਿਣ 'ਤੇ ਸਾਧ ਸੰਗਤ ਤੋਂ ਲੜਕੀ 'ਤੇ ਕੋਰੜੇ ਮਾਰੇ, ਕੋਰੜੇ ਮਾਰੇ, ਜਿਸ ਮੌਕੇ ਫਿਰ ਮਨ ਵਿੱਚ ਇਹ ਤਰਸ ਆ ਗਿਆ, ਇੰਨੀ ਵੱਡੀ ਮੈਂ ਸਜ਼ਾ ਦੇ ਦਿੱਤੀ ਲੜਕੀ ਨੂੰ, ਐਡਾ ਗੁਨਾਹ ਤਾਂ ਨਹੀਂ ਸੀ ਇਹਨੇ ਕੀਤਾ। ਆਖਰ ਫਿਰ ਵੀ ਪ੍ਰੇਮਾ ਭਗਤੀ ਵਾਲਾ ਬੰਦਾ ਸੀ, ਮਨ ਮੋਮ ਵਰਗਾ ਹੋ ਗਿਆ, ਢਲ ਗਿਆ ਮਨ, ਕਿਉਂਕਿ ਮੁਸਲਮਾਨ ਹੈ ਹੀ ਉਹ ਜਿਹਦਾ ਮਨ ਮੋਮ ਵਰਗਾ ਹੋ। ਜੇ ਮਨ ਪਿਘਲੇ ਹੀ ਨਾ, ਦਇਆ ਹੋਵੇ ਹੀ ਨਾ, ਤਾਂ ਮੁਸਲਮਾਨ ਵੀ ਕਾਹਦਾ, ਉਹ ਤਾਂ ਕਾਫਰ ਹੀ ਹੈ ਫਿਰ। ਮਹਾਰਾਜ ਕਹਿੰਦੇ ਨਾ ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ 'ਤੇ ਧੋਵੈ। ਮੁਸਲਮਾਨ ਦੀ ਪਰਿਭਾਸ਼ਾ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੋ ਜਿਹਾ ਹੋਣਾ ਚਾਹੀਦਾ। ਮਹਾਰਾਜ ਨੇ ਤਾਂ ਹਰ ਚੀਜ਼ ਦੀ ਪਰਿਭਾਸ਼ਾ ਦਿੱਤੀ, ਨਮਾਜ਼ੀ ਕਿਹੋ ਜਿਹਾ ਹੋਣਾ, ਨਮਾਜ਼ਾਂ ਕਿਹੜੀਆਂ ਹੋਣੀਆਂ ਚਾਹੀਦੀਆਂ, ਸਾਰਾ ਕੁਛ ਹੀ ਲਿਖਿਆ ਮਹਾਰਾਜ ਨੇ। ਫਿਰ ਹਜ਼ੂਰ ਨੇ ਇਹ ਬਾਣੀ ਲਿਖੀ ਹੈ ਕਿ ਇਹੋ ਜਿਹਾ ਹੋਣਾ ਚਾਹੀਦਾ। ਉਹਦੇ ਮਨ ਵਿੱਚ ਆਇਆ ਵੀ ਮੈਂ ਤਾਂ ਸਖਤੀ ਜ਼ਿਆਦਾ ਕਰਤੀ, ਮੈਨੂੰ ਮਾਫ਼ੀ ਮੰਗਣੀ ਚਾਹੀਦੀ ਲੜਕੀ ਤੋਂ, ਮੈਂ ਖੁਦਾ ਦੀ ਬੰਦਗੀ ਕਰਦਾ ਹਾਂ। ਉਹਨੇ ਮਾਫ਼ੀ ਮੰਗੀ, ਕਹਿੰਦਾ ਮੇਰੇ ਤੋਂ ਗਲਤੀ ਹੋ ਗਈ, ਮੈਂ ਤੇਰੇ ਕੋਰੜੇ ਮਾਰੇ। ਉਹ ਲੜਕੀ ਨੇ ਆਖਿਆ ਵੀ ਕਾਜੀ ਸਾਹਿਬ, ਤੁਸੀਂ ਕੋਰੜੇ ਮੈਨੂੰ ਮਾਰੇ ਭਲਾ ਕਿਉਂ? ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਤੁਸੀਂ ਕਦੋਂ ਕੋਰੜੇ ਮਾਰੇ। ਮੈਂ ਤਾਂ ਆਪਦੇ ਦੁਨਿਆਵੀ ਪਤੀ ਦੇ ਪ੍ਰੇਮ ਰੰਗ ਵਿੱਚ ਐਡੀ ਮਗਨ ਹੋਈ ਸੀ ਕਿ ਮੈਨੂੰ ਕੋਰੜਿਆਂ ਦੀ ਸੱਟ ਵੀ ਨਹੀਂ ਲੱਗੀ। ਤੁਸੀਂ ਮਾਫ਼ੀ ਕਿਉਂ ਮੰਗ ਰਹੇ ਹੋ? ਕੋਰੜੇ ਮਾਰੇ ਲਈ ਮਾਫ਼ੀ ਮੰਗਦੇ ਹੋ? ਲੇਕਿਨ ਕੋਰੜੇ ਮਾਰਨ ਦਾ ਕਾਰਨ ਤਾਂ ਦੱਸੋਗੇ? ਕਹਿੰਦਾ ਧੀਏ, ਮੈਂ ਨਮਾਜ਼ ਪੜ੍ਹਦਾ ਸੀ ਨਾ, ਤੁਸੀਂ ਮੇਰੇ ਅੱਗੋਂ ਦੀ ਲੰਘ ਕੇ ਗਏ, ਮੇਰੀ ਨਮਾਜ਼ ਵੀ ਖੱਲੜ ਪੈ ਗਿਆ। ਕਹਿੰਦੀ ਕਾਜੀ ਸਾਹਿਬ, ਮੈਨੂੰ ਹੈਰਾਨੀ ਬੜੀ ਹੈ ਕਿ ਤੁਹਾਡਾ ਪ੍ਰੇਮ ਕਿਹੋ ਜਿਹਾ ਹੈ ਗੁਰੂ ਨਾਲ, ਤੁਹਾਡੇ ਖੁਦਾ ਨਾਲ ਪ੍ਰੇਮ ਕਿਹੋ ਜਿਹਾ ਹੈ। ਕਹਿੰਦੀ ਮੈਂ ਸਮਝਿਆ ਨਹੀਂ। ਕਹਿੰਦੀ ਵੇਖੋ, ਮੇਰਾ ਤਾਂ ਪ੍ਰੇਮ ਇੱਕ ਸੰਸਾਰੀ ਪਤੀ ਨਾਲ ਸੀਗਾ, ਉਹਦੇ ਪ੍ਰੇਮ ਵਿੱਚ ਮੈਂ ਤਾਂ ਐਡੀ ਮਗਨ ਸੀ, ਮੇਰੇ ਕੋਰੜੇ ਮਾਰੇ ਮੈਨੂੰ ਉਹਦਾ ਵੀ ਪਤਾ ਨਹੀਂ ਲੱਗਿਆ। ਤੁਸੀਂ ਨਮਾਜ਼ ਪੜ੍ਹਦੇ ਸੀ ਕਿ ਮੇਰੇ ਵੱਲ ਧਿਆਨ ਸੀਗਾ ਤੁਹਾਡਾ? ਜੇ ਤੁਹਾਡਾ ਖੁਦਾ 'ਚ ਧਿਆਨ ਹੁੰਦਾ ਤਾਂ ਤੁਹਾਨੂੰ ਪਤਾ ਹੀ ਨਹੀਂ ਸੀ ਲੱਗਣਾ ਕਿ ਮੇਰੇ ਅੱਗੋਂ ਦੀ ਕੋਈ ਗਿਆ ਹੈ, ਤੁਹਾਡਾ ਧਿਆਨ ਨਹੀਂ ਸੀ। ਤੂੰ ਗੱਲ ਹੈ ਵੀ ਧਿਆਨ ਦੀ। ਹੁਣ ਫਿਰ ਮਾਫ਼ੀ ਮੰਗੀ, ਕਹਿੰਦੀ ਮੇਰੇ ਤੋਂ ਗਲਤੀ ਹੋਈ ਹੈ, ਅੱਗੋਂ ਤੋਂ ਮੈਂ ਇਹ ਗੱਲ 'ਤੇ ਜ਼ਰੂਰ ਅਮਲ ਕਰਾਂਗਾ ਕਿ ਮੇਰੀ ਬਿਰਤੀ ਇਕਾਗਰ ਹੋਵੇ, ਮੇਰਾ ਮਨ ਇਬਾਦਤ ਵਿੱਚ ਜੁੜੇ। ਸਰੀਰ ਤਾਂ ਇਬਾਦਤ 'ਚ ਜੁੜਿਆ ਹੈ, ਹੁਣ ਅਸੀਂ ਸੰਗਤ ਵਿੱਚ ਬੈਠੇ ਹਾਂ, ਮਨ ਸਾਡਾ ਕਾਰੋਬਾਰ 'ਚ ਵੀ ਹੋ ਸਕਦਾ, ਮਨ ਸਾਡਾ ਬੱਚਿਆਂ 'ਚ ਹੋ ਸਕਦਾ। ਇੱਕ ਤਾਂ ਬੜਾ ਔਖਾ ਹੈ ਇੱਥੇ ਆ ਕੇ ਬਹਿਣਾ, ਸਮੇਂ ਵਿੱਚੋਂ ਸਮਾਂ ਕੱਢ ਕੇ, ਜੇ ਇੰਨਾ ਸਮਾਂ ਕੱਢ ਕੇ ਅਸੀਂ ਬੈਠੇ ਹਾਂ ਤਾਂ ਇੰਨੇ ਸਮੇਂ 'ਚ ਵੀ ਜੇ ਸਾਡਾ ਮਨ ਉੱਧਰ ਹੋਰ ਹੋਰ ਪਾਸੇ ਨੂੰ ਜਾਵੇ, ਫਿਰ ਉੱਦਮ ਕੀਤੇ ਦਾ ਬਹੁਤ ਜ਼ਿਆਦਾ ਫਾਇਦਾ ਨਹੀਂ ਹੁੰਦਾ। ਫਾਇਦਾ ਤਾਂ ਹੈ, ਇਹ ਨਹੀਂ ਮੈਂ ਕਹਿ ਸਕਦਾ ਫਾਇਦਾ ਨਹੀਂ ਹੁੰਦਾ। ਇੱਥੇ ਤਾਂ ਆਇਆ ਜਿਹੜਾ ਇੱਕ ਕਦਮ ਚੱਲਿਆ ਫਾਇਦੇ ਵਿੱਚ ਹੈ, ਲੇਕਿਨ ਪੂਰਨ ਲਾਭ ਜਿਹੜਾ ਹੈ ਨਾ ਗੁਰੂ ਦੀ ਬਖਸ਼ਿਸ਼, ਉਹ ਫਿਰ ਇਉਂ ਨਹੀਂ ਹੁੰਦੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ ਲਈ ਸਾਨੂੰ ਇਹ ਉਪਦੇਸ਼ ਦੇ ਰਹੇ ਨੇ। ਪਿੱਛੇ ਤਾਂ ਸਾਰੇ ਮਹਾਰਾਜ ਨੇ ਕਿਹਾ ਵੀ ਨਾਮ ਜਪੋ, ਸਿਮਰਨ ਕਰੋ, ਭਜਨ ਕਰੋ, ਲੇਕਿਨ ਇਹ ਸ਼ਬਦ ਵਿੱਚ ਇਹ ਵਿਸ਼ੇਸ਼ ਪੰਕਤੀ ਲਿਖੀ ਮਹਾਰਾਜ ਨੇ। ਮਹਾਰਾਜ ਕਹਿੰਦੇ ਮੈਂ ਜਪਦਾ ਤਾਂ ਹਾਂ, ਲੇਕਿਨ ਮਨ ਕਰ ਕਬਹੁ ਨਾ ਹਰ ਗੁਣ ਗਾਇਓ, ਮਨ ਕਰਕੇ ਨਹੀਂ ਗਾਇਆ। ਗੁਰੂ ਸਾਹਿਬ ਤਾਂ ਇੱਥੋਂ ਤੱਕ ਗੁਰਬਾਣੀ 'ਚ ਲਿਖਦੇ ਨੇ, ਏਕ ਚਿੱਤ ਜਿਨ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਹੁਣ ਦੱਸੋ ਵੀ ਇੱਕ ਛਿਨ ਜਿਹੜਾ ਧਿਆ ਲਵੇ ਵੀ ਉਹ ਕਾਲ ਦੀ ਫਾਈ ਦੇ ਵਿੱਚ ਨਹੀਂ ਆਉਂਦਾ। ਕਿਸੇ ਵੇਲੇ ਆਪਾਂ ਸੋਚਦੇ ਤਾਂ ਮੰਨਣ 'ਚ ਨਹੀਂ ਆਉਂਦੀ ਗੱਲ ਵੀ ਇਹ ਕਿੱਦਾਂ ਹੋ ਸਕਦਾ ਵੀ ਇੱਕ ਛਿਨ ਹੀ ਜਪ ਲਈਏ ਅਤੇ ਹੋ ਜਾਵੇ। ਅਸੀਂ ਤਾਂ ਬੜੇ ਸਾਲਾਂ ਤੋਂ ਜਪ ਰਹੇ ਹਾਂ, ਫਿਰ ਸਾਡੇ 'ਤੇ ਕਿਰਪਾ ਨਹੀਂ। ਕਿਰਪਾ ਇਸ ਕਰਕੇ ਨਹੀਂ ਹੋਈ ਕਿਉਂਕਿ ਜਪ ਤਾਂ ਰਹੇ ਹਾਂ ਕੇਵਲ ਬੈਖਰੀ ਬਾਣੀ ਰਾਹੀਂ। ਸਾਡੇ ਮਧਮਾਂ ਪਰਾ ਅਤੇ ਪਸੰਤੀ, ਪਸੰਤੀ ਅਤੇ ਪਰਾ ਉੱਥੇ ਤੱਕ ਨਹੀਂ ਗਈ ਹਲੇ, ਇਸ ਕਰਕੇ ਉਨੀ ਬਖਸ਼ਿਸ਼ ਨਹੀਂ ਹੋਈ। ਮਹਾਰਾਜ ਕਹਿੰਦੇ ਇੱਕ ਚਿੱਤ, ਚਿੱਤ ਜੋੜ ਕੇ। ਗੁਰਬਾਣੀ 'ਚ ਮਹਾਰਾਜ ਨੇ ਮਨ ਜੋੜਨ ਦੀ ਗੱਲ ਕੀਤੀ ਹੈ, ਚਿੱਤ ਜੋੜਨ ਦੀ ਗੱਲ ਕੀਤੀ ਹੈ, ਜਿੱਥੇ ਲਿਖਿਆ ਵੀ ਇੱਕ ਵਾਰ, ਏਕ ਵਾਰ ਜਿਨ ਤੁਮੈਂ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ। ਇੱਕ ਵਾਰ ਵੀ ਜੀ ਨੇ ਜਪ ਲਿਆ। ਚੌਪਈ ਸਾਹਿਬ ਲਿਖਦੇ ਮਹਾਰਾਜ ਕਹਿੰਦੇ ਇੱਕ ਵਾਰ ਹੋ ਜੋ ਆ ਕਿ ਏਕ ਵਾਰ ਚੌਪਈ ਕੋ ਕਹੈ ਚੌਪਈ, ਉਹਨੂੰ ਇੰਨੇ ਸਾਰੇ ਫਲ ਮਿਲ ਜਾਂਦੇ ਨੇ। ਲੇਕਿਨ ਗੱਲ ਉਦੋਂ ਬਣਦੀ ਹੈ ਜਦੋਂ ਚਿੱਤ ਜੁੜ ਜਾਵੇ, ਚਿੱਤ ਜੁੜ ਜਾਵੇ। ਤਾਂ ਹੀ ਗੁਰਮੁਖ ਪਿਆਰੇ ਵਾਰੀ ਵਾਰੀ ਸਾਨੂੰ ਪ੍ਰੇਰਦੇ ਨੇ ਇੰਦਰੀਆਂ ਨੂੰ ਕਿਵੇਂ ਸੰਕੋਚਣਾ ਹੈ, ਕਿਉਂਕਿ ਜਿੰਨਾ ਚਿਰ ਇੰਦਰੀਆਂ ਦੀ ਸੰਕੋਚਤਾ ਨਹੀਂ ਹੁੰਦੀ ਉਨਾ ਚਿਰ ਮਨ ਨਹੀਂ ਜੁੜਦਾ ਹੈ। ਗੁਰਬਾਣੀ ਦੇ ਵਿੱਚ ਸਾਰੇ ਸਾਧਨ ਗੁਰੂ ਸਾਹਿਬ ਨੇ ਸਾਨੂੰ ਪ੍ਰੇਮਾ ਭਗਤੀ 'ਤੇ ਦਿੱਤੇ ਨੇ ਕਿ ਭਗਤੀ ਕਿਵੇਂ ਕਰਨੀ ਹੈ। ਨਵਦਾ ਭਗਤੀ ਬਾਬਤ ਮਹਾਰਾਜ ਨੇ ਦਿੱਤਾ ਉਪਦੇਸ਼, ਕੀਰਤਨ ਭਗਤੀ, ਕੀਰਤੀ ਕਰਨੀ, ਵਾਹਿਗੁਰੂ ਦੀ ਸਿਫਤ ਵਿੱਚ ਜੁੜਨਾ, ਉੱਥੇ ਮਨ ਨੂੰ ਤਦਾਕਾਰ ਕਰਨਾ ਹੈ। ਸ਼ਬਦ ਵਿੱਚ ਜਦੋਂ ਮਨ ਜੁੜਦਾ ਹੈ ਨਾ, ਸੁਰਤ ਜੁੜਦੀ ਹੈ, ਉਦੋਂ ਫਿਰ ਸਰੀਰ ਦਾ ਨਹੀਂ ਪਤਾ ਰਹਿੰਦਾ। ਜਦੋਂ ਮਨ ਅਤੇ ਸੁਰਤ ਗੁਰਬਾਣੀ ਦੇ ਨਾਲ ਮਿਲ ਜਾਂਦਾ ਹੈ, ਇੱਕ ਹੋ ਜਾਂਦੇ ਨੇ। ਧਿਆਤਾ, ਧਿਆਨ ਅਤੇ ਤੇ, ਇਹ ਤਿੰਨ ਚੀਜ਼ਾਂ ਨੇ। ਧਿਆਤਾ ਜਿਹੜਾ ਧਿਆਉਣ ਵਾਲਾ, ਅਤੇ ਇਹਦੇ ਜਿਹੜੇ ਵਿਚਕਾਰ ਮੱਧ ਭਾਗ ਦੇ ਵਿੱਚ ਧਿਆਨ ਹੈ, ਧੇ ਹੁੰਦਾ ਜਿਹਦਾ ਧਿਆਨ ਕਰੀਏ, ਧਿਆਤਾ ਹੁੰਦਾ ਜਿਹੜਾ ਧਿਆਨ ਕਰਨ ਵਾਲਾ, ਇਹਦੇ ਵਿੱਚ ਜਿਹੜੀ ਉਹ ਤਾਕਤ ਹੈ ਜਿਹੜੀ ਦੋਵਾਂ ਨੂੰ ਮਿਲਾਉਣ ਵਾਲੀ ਹੈ, ਉਹਨੂੰ ਕਹਿੰਦੇ ਨੇ ਧਿਆਨ। ਕਿਸੇ ਗੁਰਮੁਖ ਤੋਂ ਆਪਾਂ ਸੁਣਿਆ ਹੋਵੇਗਾ ਨਾ ਵੀ ਧਿਆਨ ਲਾ ਕੇ ਗੁਰਬਾਣੀ ਪੜ੍ਹਨੀ ਚਾਹੀਦੀ ਹੈ। ਉਹ ਧਿਆਨ ਦਾ ਇਹੀ ਮਤਲਬ ਹੁੰਦਾ ਹੈ ਵੀ ਧਿਆਨ, ਧਿਆਤਾ, ਧਿਆਨ, ਧੇ ਇੱਕ ਹੋ ਜਾਣੇ ਚਾਹੀਦੇ ਨੇ, ਉਹਦੇ 'ਚ ਵੱਖਰੇਵਾਂ ਨਹੀਂ ਰਹਿਣਾ ਚਾਹੀਦਾ। ਜਦੋਂ ਇੱਕ ਹੋ ਜਾਂਦੇ ਨੇ, ਰਾਮ ਕਬੀਰ ਹੈ ਭੇਦ ਨਾ ਪਾਈ, ਉਹੋ ਜਿਹੀ ਅਵਸਥਾ ਵਿੱਚ, ਉਹੋ ਜਿਹੇ ਪ੍ਰੇਮ ਰੰਗ ਵਿੱਚ ਜਦੋਂ ਜੀਵ ਭਿੱਜ ਜਾਂਦਾ ਹੈ, ਫਿਰ ਤਾਂ ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾਲ ਹੈ ਸੁਭਾਗਾ। ਦੇਖ ਲਓ ਤੁਸੀਂ ਜੀਵਨ ਉਹਨਾਂ ਗੁਰਸਿੱਖਾਂ ਦਾ ਜਿਨ੍ਹਾਂ ਦਾ ਮਨ ਜੁੜ ਗਿਆ ਸੀ। ਭਾਈ ਮਤੀ ਦਾਸ ਦਾ ਜੁੜ ਗਿਆ ਸੀ, ਭਾਈ ਮਨੀ ਸਿੰਘ ਜੀ ਦਾ ਜੁੜ ਗਿਆ ਸੀ, ਭਾਈ ਦਿਆਲਾ ਜੀ ਦਾ ਜੁੜ ਗਿਆ, ਜਿਤਨੇ ਗੁਰੂ ਕੇ ਪਿਆਰੇ ਭਾਈ ਤਾਰੂ ਸਿੰਘ ਵਰਗੇ ਖੋਪੜ ਲਵਾ ਕੇ 22 ਦਿਨ ਜਿੰਦਾ ਰਹੇ, ਰੰਗ ਵਿੱਚ ਭੰਗ ਨਹੀਂ ਪਿਆ। ਕਿਉਂਕਿ ਮਨ ਜਿਹੜੀ ਬਿਰਤੀ ਹੈ, ਸੁਰਤ ਹੈ ਜਿਹੜੀ, ਉਹ ਟਿਕ ਚੁੱਕੀ ਸੀ। ਜਿਹਦੀ ਸੁਰਤ ਟਿਕ ਜਾਵੇ ਨਾ, ਸਾਧ ਸੰਗਤ ਜੀ ਮੁੜ ਕੇ ਭਾਵੇਂ ਜਿੰਨਾ ਮਰਜ਼ੀ ਕੋਈ ਉਹਨੂੰ ਖੰਡਨ ਕਰਨਾ ਚਾਹੇ, ਉਹ ਕਦੇ ਖੰਡਨ ਹੁੰਦੀ ਨਹੀਂ ਹੈ। ਪਰ ਇਹੀ ਔਖਾ ਕੰਮ ਹੈ, ਇਹੀ ਸਭ ਤੋਂ ਔਖਾ ਕੰਮ ਹੈ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਪਿਛਲੇ ਸ਼ਬਦਾਂ ਦੁਆਰਾ ਸਾਨੂੰ ਉਪਦੇਸ਼ ਦੇ ਕੇ, ਹੁਣ ਇਹ ਜਿਹੜਾ ਅਖੀਲਾ ਸ਼ਬਦ ਚੌਥਾ ਸ਼ਬਦ ਹੈ ਨਾ, ਇਹਦੇ 'ਚ ਮਹਾਰਾਜ ਹੁਣ ਸਾਨੂੰ ਪੱਕਾ ਕਰਦੇ ਨੇ ਵੀ ਮਨ ਕਿੱਦਾਂ ਜੋੜਨਾ ਹੈ ਮਹਾਰਾਜ ਦੇ ਚਰਨਾਂ ਨਾਲ। ਸਰੀਰ ਤਾਂ ਜੋੜਿਆ ਹੈ, ਮਨ ਜ਼ਰੂਰ ਜੋੜੀਏ। ਇਸ ਲਈ ਜੇ ਮਨ ਕਰਕੇ ਨਹੀਂ ਗਾਇਆ ਤਾਂ ਫਿਰ ਉਹ ਗੱਲ ਬਣੀ ਨਹੀਂ ਹਲੇ। ਦੁਨਿਆਵੀ ਹਾਲਤ ਸਾਡੀ ਕੀ ਹੈ, ਵਿਖਿਆ ਸਖਤ ਰਹਿਓ ਨਿਸ ਬਾਸਰ ਕੀਨੋ ਆਪਣੋ ਭਾਇਓ। ਅਸੀਂ ਗੁਰੂ ਦੇ ਕਹੇ 'ਤੇ ਨਹੀਂ ਚੱਲਦੇ ਤਾਂ ਮਨ ਸਾਡਾ ਜੁੜਦਾ ਨਹੀਂ ਹੈ, ਅਸੀਂ ਆਪਣੇ ਮਨ ਦੇ ਅਨੁਸਾਰ ਹੀ ਚੱਲਦੇ ਹਾਂ। ਗੁਰੂ ਦੇ ਅਨੁਸਾਰ ਹੀ ਕਿੱਦਾਂ ਚੱਲਿਆ ਜਾ ਸਕਦਾ ਹੈ? ਸਭ ਤੋਂ ਪਹਿਲਾਂ ਤਾਂ ਹੈ ਵੀ ਗੁਰੂ ਨੂੰ ਮਨ ਦੇ ਦੇਣਾ, ਗੁਰੂ ਨੂੰ ਮਨ ਵੇਚ ਦੇਣਾ। ਮਨ ਵੇਚੈ ਸਤਿਗੁਰ ਕੇ ਪਾਸ, ਅਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰ ਤੋ ਇੰਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਨਕ ਰਾਜਾ ਸੀ ਨਾ ਜਿਹੜਾ ਸਾਧ ਸੰਗਤ ਜੀ, ਇਹਦਾ ਗੁਰੂ ਕੌਣ ਸੀ? ਇਹਦਾ ਗੁਰੂ ਸੀ ਅਸ਼ਟਾਬੱਕਰ। ਭਲਾ ਉਹਨੂੰ ਅਸ਼ਟਾਬੱਕਰ ਕਿਉਂ ਕਹਿੰਦੇ ਸਨ? ਉਹਦਾ ਸਰੀਰ ਬੜਾ ਕਰੂਪ ਸੀ, ਜਦੋਂ ਤੁਰਦਾ ਸੀ ਨਾ ਅੱਠ ਵਾਲ ਪੈਂਦੇ ਸੀ ਉਹਦੇ 'ਚ, ਉਹਦਾ ਨਾਂ ਪਾ ਤਾ ਅਸ਼ਟਾਬੱਕਰ, ਅੱਠ ਵਾਲ ਪੈਂਦੇ ਸੀ ਸਰੀਰ 'ਚ, ਇਹੋ ਜਿਹਾ ਲੁੱਲਾ ਲੰਗੜਾ ਸੀਗਾ। ਰਾਜਾ ਜਨਕ ਕਹਿਣ ਲੱਗਾ ਜੀ ਮੈਂ ਗੁਰੂ ਧਾਰਨ ਕਰਨਾ ਹੈ, ਕੋਈ ਇਹੋ ਜਿਹਾ ਗੁਰੂ ਹੋਵੇ ਜਿਹੜਾ ਮੈਨੂੰ ਕੋਈ ਗਿਆਨ ਦੇਵੇ। ਬੜੇ ਬੜੇ ਵਿਦਵਾਨਾਂ ਦੀ ਸਭਾ ਲੱਗ ਗਈ ਵੀ ਰਾਜੇ ਜਨਕ ਦਾ ਗੁਰੂ ਕੋਈ ਮਾੜਾ ਮੋਟਾ ਤਾਂ ਨਹੀਂ ਹੈ, ਬੜਾ ਸੁਭਾਗ ਹੋਵੇਗਾ ਜਿਹਦਾ ਉਹ ਬਣ ਸਕਦਾ ਨਾ, ਇੱਕ ਐਡਾ ਵੱਡਾ ਰਾਜਾ ਹੋਵੇ। ਅਤੇ ਹਰ ਇੱਕ ਨੂੰ ਸੀਗਾ ਵੀ ਮੈਂ ਬਣਾ, ਮੈਂ ਬੜਾ ਵਿਦਵਾਨ ਹਾਂ, ਮੈਂ ਬੜਾ ਵਿਦਵਾਨ ਹਾਂ। ਵਿਦਵਾਨਾਂ ਦੀ ਸਭਾ ਲੱਗੀ ਸੀ, ਬਹੁਤ ਸਾਰੇ ਬੜੇ ਬੜੇ ਵਿਦਵਾਨ ਬੈਠ ਗਏ। ਉਹ ਭਰੀ ਹੋਈ ਸਭਾ ਦੇ ਵਿੱਚ ਰਾਜਾ ਜਨਕ ਬੈਠਾ ਸੀ, ਅਤੇ ਸਾਧ ਸੰਗਤ ਉਹ ਸਭਾ ਦੇ ਵਿੱਚ ਅਸ਼ਟਾਬੱਕਰ ਵੀ ਆ ਗਿਆ। ਜਦੋਂ ਅਸ਼ਟਾਬੱਕਰ ਆਇਆ ਨਾ, ਉਹ ਸਾਰੀ ਸਭਾ ਦੇ ਵਿੱਚ ਬੈਠੇ ਵਿਦਵਾਨ ਉੱਚੀ ਉੱਚੀ ਹੱਸਣ ਲੱਗ ਪਏ। ਉਹ ਹੱਸੇ ਇਸ ਕਰਕੇ ਵੀ ਇਹ ਦੇਗਾ ਉਪਦੇਸ਼, ਗਿਆਨ ਕਦੇ ਬਾਹਰੇ ਸਰੀਰ ਨਾਲ ਨਹੀਂ ਪਰਖਿਆ ਜਾ ਸਕਦਾ। ਗਿਆਨ ਤਾਂ ਮਹਾਰਾਜ 5 ਸਾਲ ਦੀ ਉਮਰ 'ਚ ਵੀ ਦੇ ਦਿੰਦੇ ਨੇ। ਧਰੂ ਨੂੰ ਬਖਸ਼ਿਸ਼ ਕੀਤਾ ਮਹਾਰਾਜ ਪ੍ਰਹਲਾਦ 'ਤੇ ਕਿਰਪਾ ਕੀਤੀ, ਇਹ ਤਾਂ ਕਿਸੇ ਨੂੰ ਵੀ ਦੇ ਸਕਦੇ ਜਿਹਦੇ 'ਤੇ ਕਿਰਪਾ ਹੋ ਜਾਵੇ। ਜਦੋਂ ਸਾਧ ਸੰਗਤ ਸਾਰੇ ਹੱਸੇ ਇਹਨੂੰ ਦੇਖ ਕੇ ਅਸ਼ਟਾਵਕਰ ਨੂੰ, ਅਤੇ ਜਨਕ ਦੀ ਸਭਾ ਦੇ ਵਿੱਚ ਇੱਕੋ ਦਮ ਵਿਦਵਾਨ ਬੜਾ ਸੀ ਇਹ, ਉੱਚੀ ਦੇਣੀ ਕਹਿੰਦਾ ਜਨਕ ਰਾਜਾ ਆ ਕੀ ਚਮਿਆਰ ਜੇ ਇਕੱਠੇ ਕੀਤੇ ਆ, ਹੁਣ ਹੋਵੇ ਵਿਦਵਾਨ ਬੈਠੇ ਉਹਨਾਂ ਨੂੰ ਕੋਈ ਇਹ ਬੋਲੀ ਮਾਰ ਦੇਵੇ, ਬੋਲੀ ਦੀ ਸੱਟ ਬੜੀ ਡੂੰਘੀ ਹੁੰਦੀ ਹੈ। ਗੁੱਸਾ ਆ ਗਿਆ, ਕਹਿੰਦੇ ਇਹ ਇੱਕ ਰੂਪ ਜਿਹਾ ਬੰਦਾ ਬੁਲਾਇਆ ਰਾਜਾ ਜਨਕ ਸਾਡੀ ਬੇਇੱਜ਼ਤੀ ਕਰਾਉਣ ਵਾਸਤੇ, ਇਹ ਸਾਨੂੰ ਚਮਿਆਰ ਦੱਸਦਾ ਹੈ, ਅਸੀਂ ਵਿਦਵਾਨ ਹਾਂ, ਐਡੇ ਵੱਡੇ ਵੱਡੇ ਵਿਦਵਾਨ ਬੈਠੇ ਹੈ, ਸਾਡੀ ਬੇਇੱਜ਼ਤੀ ਕਰਦਾ ਇਹੋ ਜਿਹਾ ਬੰਦਾ ਜਿਹਨੂੰ ਤੁਰਨਾ ਚੱਜ ਨਾਲ ਨਹੀਂ ਆਉਂਦਾ। ਅਤੇ ਸਾਧ ਸੰਗਤ ਰਾਜਾ ਜਨਕ ਵੀ ਸੋਚੀ ਪੈ ਗਿਆ ਵੀ ਇਹ ਗੱਲ ਤਾਂ ਠੀਕ ਹੈ। ਉਸ ਵੇਲੇ ਅਸ਼ਟਾਵਕਰ ਨੂੰ ਕਹਿੰਦਾ ਵੀ ਤੁਸੀਂ ਇਹਨਾਂ ਨੂੰ ਇਹ ਚਮਿਆਰ ਕਿਉਂ ਕਿਹਾ ਭਾਈ, ਇਹ ਗੁਸਤਾਖੀ ਹੈ ਤੁਹਾਡੀ। ਕਹਿੰਦਾ ਜੀ ਜਿਹੜਾ ਚੰਮ ਨੂੰ ਪਰਖੇ ਉਹ ਚਮਿਆਰ ਹੀ ਤਾਂ ਹੁੰਦਾ ਹੈ ਨਾ, ਜਿਹੜਾ ਚੰਮ ਨੂੰ ਪਰਖੇ। ਇਹਨਾਂ ਮੇਰਾ ਗਿਆਨ ਨਹੀਂ ਦੇਖਿਆ, ਮੇਰਾ ਸਰੀਰ ਦੇਖ ਕੇ ਮੇਰੇ 'ਤੇ ਹੱਸੇ ਨੇ, ਮੇਰਾ ਮਖੌਲ ਕੀਤਾ ਹੈ, ਇਹਦਾ ਮਤਲਬ ਇਹ ਹੈ ਕਿ ਇਹਨਾਂ ਨੇ ਮੇਰੀ ਵਿਦਵਤਾ ਨਹੀਂ ਦੇਖੀ, ਮੇਰਾ ਗਿਆਨ ਨਹੀਂ ਦੇਖਿਆ, ਇਹਨਾਂ ਨੇ ਮੇਰਾ ਸਰੀਰ ਦੇਖਿਆ। ਇਹ ਤਾਂ ਫਿਰ ਸਰੀਰ ਪਰਖਣ ਵਾਲੇ ਤਾਂ ਚਮਿਆਰ, ਚੰਮ ਪਰਖਣ ਵਾਲਾ ਚਮਿਆਰ ਹੀ ਹੁੰਦਾ, ਮੈਂ ਗਲਤ ਤਾਂ ਨਹੀਂ ਕਿਹਾ। ਰਾਜੇ ਨੂੰ ਬੜੀ ਤਸੱਲੀ ਹੋਈ, ਕਹਿੰਦਾ ਵੀ ਗੱਲ ਬੜੀ ਪੱਤੇ ਦੀ ਕੀਤੀ ਇਹਨੇ, ਬੈਠ ਜਾਓ। ਉਹਨੂੰ ਬਿਠਾ ਲਿਆ ਸਭਾ ਦੇ ਵਿੱਚ। ਰਾਜਾ ਉੱਠ ਕੇ ਕਹਿਣ ਲੱਗਾ ਜੀ ਜਿੰਨੇ ਵੀ ਬੈਠੇ ਹੋ, ਮੈਂ ਉਹਨੂੰ ਗੁਰੂ ਮੰਨਾਂਗਾ ਜਿਹੜਾ ਮੈਨੂੰ ਇੰਨੇ ਚਿਰ 'ਚ ਉਪਦੇਸ਼ ਦੇਵੇ ਵੀ ਘੋੜਾ ਮੈਂ ਬਸ ਉਹਦੀਆਂ ਲਗਾਮਾਂ ਫੜ ਕੇ ਘੋੜੇ ਦੇ ਉੱਤੇ ਚੜ੍ਹ ਜਾਵਾਂ, ਇੰਨੇ ਚਿਰ 'ਚ ਮੈਨੂੰ ਕੋਈ ਆਤਮ ਗਿਆਨ ਦੇ ਦੇਵੇ, ਮੈਂ ਉਹਨੂੰ ਆਪਦਾ ਗੁਰੂ ਮੰਨ ਲਵਾਂਗਾ ਅਤੇ ਉਹਦਾ ਚੇਲਾ ਬਣ ਜਾਵਾਂਗਾ। ਸਾਰੇ ਇੱਕ ਦੂਜੇ ਦਾ ਮੂੰਹ ਵੇਖਣ ਲੱਗ ਪਏ, ਇੰਨੇ ਚਿਰ 'ਚ ਕਦੇ ਗਿਆਨ ਮਿਲਿਆ, ਕਿਤੇ ਸਾਲਾਂ ਬੱਤੀ ਸੇਵਾ ਕਰੇ ਤਾਂ ਜਾ ਕੇ ਕਿਤੇ ਗਿਆਨ ਮਿਲਦਾ। ਇਹ ਰਾਜਾ ਕਹਿੰਦਾ ਵੀ ਇੰਨੇ ਚਿਰ 'ਚ ਮਿਲ ਜਾਵੇ, ਵੀ ਘੋੜੇ 'ਤੇ ਚੜ੍ਹਨਾ ਇਹ ਤਾਂ ਮਿੰਟ 'ਚ ਚੜ੍ਹ ਜਾਣਾ ਹੈ ਘੋੜੇ 'ਚ, ਇੱਦਾਂ ਆਤਮ ਉਪਦੇਸ਼ ਕਿੱਥੋਂ ਮਿਲ ਜਾਣਾ ਹੈ। ਉਹ ਸਾਰੀ ਸਭਾ ਸ਼ਾਂਤ ਹੋ ਗਈ, ਸਾਰੇ ਚੁੱਪ ਹੋ ਗਏ। ਹੁਣ ਜਿਹੜਾ ਗੁਰੂ ਹੁੰਦਾ, ਗੁਰੂ ਕੋਲ ਜੁਗਤੀ ਹੁੰਦੀ ਹੈ ਸਾਧ ਸੰਗਤ ਜੀ। ਅਸ਼ਟਾਵਕਰ ਇਕੱਲਾ ਹੀ ਉੱਠ ਕੇ ਖਲੋ ਗਿਆ, ਕਹਿੰਦਾ ਹਾਂ ਰਾਜਾ ਮੈਂ ਦਿੰਦਾ ਤੈਨੂੰ ਗਿਆਨ ਇੰਨੇ ਚਿਰ 'ਚ ਹੀ। ਕਹਿੰਦਾ ਬਿਲਕੁਲ ਦਏਗਾ? ਕਹਿੰਦਾ ਹਾਂ। ਕੋਈ ਸ਼ੰਕਾ ਹੈ? ਕਹਿੰਦਾ ਠੀਕ ਹੈ ਫਿਰ ਆ ਜਾਓ। ਉੱਚੀ ਜਗ੍ਹਾ 'ਤੇ ਬਿਠਾ ਲਿਆ, ਉੱਚਾ ਆਸਣ ਦਿੱਤਾ, ਸਤਿਕਾਰ ਦਿੱਤਾ, ਬਿਠਾਇਆ। ਕਹਿੰਦਾ ਠੀਕ ਹੈ ਵੀ ਦਿਓ ਫਿਰ ਉਪਦੇਸ਼। ਉਹ ਘੋੜਾ ਤਿਆਰ ਕਰ ਲਿਆ, ਫੜ ਕੇ ਬਾਂਗਾ ਜਦੋਂ ਚੜ੍ਹਨ ਲੱਗਾ, ਕਹਿੰਦਾ ਖੜ੍ਹ ਜਾ, ਐਡੀ ਕਾਹਦੀ ਕਾਹਲੀ ਹੈ, ਘੋੜੇ 'ਤੇ ਚੜ੍ਹਨ ਲੱਗਾ, ਮੈਨੂੰ ਗੁਰੂ ਤਾਂ ਮੰਨ ਲਿਆ, ਦਕਸ਼ਣਾ ਕਿਹਨੇ ਦੇਣੀ ਹੈ? ਉਹ ਕੋਈ ਹੋਰ ਆ ਕੇ ਦਏਗਾ? ਗੁਰੂ ਤਾਂ ਤੂੰ ਹੀ ਮੰਨਣਾ ਨਾ ਮੈਨੂੰ, ਦਕਸ਼ਣਾ ਤਾਂ ਦੇ ਪਹਿਲਾਂ ਭਾਈ। ਕਹਿੰਦੇ ਜੀ ਹਾਂ, ਦਕਸ਼ਣਾ ਦੱਸੋ ਮਹਾਰਾਜ, ਹੁਕਮ ਕਰੋ, ਜੋ ਕਹੋ ਮੈਂ ਦਿੰਦਾ। ਕਹਿੰਦੇ ਗੁਰੂ ਦੀ ਦਕਸ਼ਣਾ ਕੀ ਹੁੰਦੀ ਹੈ? ਤਨ ਮਨ ਧਨ। ਠੀਕ ਹੈ ਜੀ, ਦੇਤਾ ਤਨ ਮਨ ਧਨ, ਪੱਕੀ ਗੱਲ ਹੈ, ਫਿਰ ਇੱਕ ਵਾਰੀ ਸੋਚ ਲਓ। ਕਹਿੰਦੇ ਜੀ ਮੈਂ ਰਾਜਾ ਜਨਕ ਹਾਂ, ਮੈਂ ਝੂਠ ਨਹੀਂ ਬੋਲਦਾ, ਦੇਤਾ ਸਭ ਕੁਛ ਤਾਂ। ਕਹਿੰਦੇ ਠੀਕ ਹੈ ਫਿਰ। ਫਿਰ ਜਦੋਂ ਸਾਧ ਸੰਗਤ ਚੜ੍ਹਨ ਲੱਗਾ, ਫਿਰ ਅਸ਼ਟਾਵਕਰ ਬੋਲ ਪਿਆ, ਕਹਿੰਦਾ ਖੜ੍ਹ ਜਾ, ਹਾਲੇ ਮੇਰਾ ਚਿੱਤ ਨਹੀਂ ਕਰਦਾ ਇਹ ਘੋੜੇ 'ਤੇ ਤੂੰ ਚੜ੍ਹੇ। ਕਹਿੰਦਾ ਮਹਾਰਾਜ ਤੁਹਾਡਾ ਨਹੀਂ ਕਰਦਾ, ਮੇਰਾ ਕਰਦਾ, ਮੈਂ ਚੜ੍ਹਨਾ ਹੈ। ਕਹਿੰਦੇ ਬਸ ਫਿਰ ਇਹੀ ਤਾਂ ਗੱਲ ਹੈ, ਇੱਕ ਪਾਸੇ ਕਹਿੰਦਾ ਮੈਂ ਸਭ ਕੁਛ ਦੇ ਦਿੱਤਾ, ਫਿਰ ਤੇਰਾ ਕੌਣ? ਤੂੰ ਤਾਂ ਸੰਕਲਪ ਹੀ ਨਹੀਂ ਕਰ ਸਕਦਾ, ਤੂੰ ਮਨ ਵੀ ਮੈਨੂੰ ਦੇ ਦਿੱਤਾ, ਸੰਕਲਪ ਵੀ ਮੈਂ ਹੀ ਕਰਾਂਗਾ ਹੁਣ, ਵੀ ਤੈਨੂੰ ਚਾੜਨਾ ਕਿ ਨਹੀਂ ਚਾੜਨਾ। ਮਨ ਵੀ ਮੇਰੇ ਕੋਲ ਹੈ, ਤਨ ਵੀ ਮੇਰੇ ਕੋਲ, ਧਨ ਵੀ ਮੇਰੇ ਕੋਲ, ਆ ਘੋੜਾ ਵੀ ਮੇਰਾ ਹੈ, ਤੇਰਾ ਮਨ ਵੀ ਮੇਰਾ ਹੈ, ਮੇਰਾ ਮਨ ਨਹੀਂ ਕਰਦਾ ਤਾਂ ਤੂੰ ਫਸ ਗਿਆ ਹੁਣ ਜਨਕ ਰਾਜਾ, ਹੁਣ ਕਰੇ ਕੀ? ਗੁਰੂ ਤਾਂ ਇਉਂ ਲੈ ਲੈਂਦਾ ਬੰਦੇ ਨੂੰ, ਪੈ ਗਿਆ ਪੈਰੀ। ਫਿਰ ਕਹਿੰਦਾ ਵੀ ਵਾਕਿਆ ਹੀ ਇਹੋ ਗੁਰੂ ਮੈਨੂੰ ਉਪਦੇਸ਼ ਦੇਗਾ, ਅਤੇ ਵਾਕਿਆ ਹੀ ਅਸ਼ਟਾਵਕਰ ਗੁਰੂ ਬਣਿਆ ਸੀ ਜਨਕ ਰਾਜੇ ਦਾ। ਕਹਿਣ ਨੂੰ ਤਾਂ ਅਸੀਂ ਕਹਿੰਦੇ ਵੀ ਮਨ ਵੀ ਦੇ ਦਿੱਤਾ ਮਹਾਰਾਜ, ਤਨ ਵੀ ਦੇ ਦਿੱਤਾ, ਸਿਰ ਵੀ ਦੇ ਦਿੱਤਾ, ਸਭ ਕੁਛ ਦੇ ਦਿੱਤਾ, ਕੱਲਾ ਕਹਿਣ ਨਾਲ ਨਹੀਂ ਦਿੱਤਾ, ਮੰਨਿਆ ਕਿੰਨਾ ਹੈ, ਗੱਲ ਉੱਥੇ ਆ ਕੇ ਨਿਬੜਦੀ ਹੈ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਇਸ ਵਾਸਤੇ ਗੁਰਮੁਖਾ ਮਨ ਕਰਕੇ, ਜੇ ਗੁਰੂ ਨੂੰ ਸਮਰਪਣ ਕੀਤਾ ਨਾ ਮਨ, ਤੇ ਕੇਵਲ ਗੱਲਾਂ ਨਾਲ ਨਹੀਂ। ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਸਿਰ ਲਏ ਸੀ ਨਾ ਜਦੋਂ ਪੰਜਾਂ ਦੇ, ਅੰਮ੍ਰਿਤ ਦੀ ਦਾਤ ਤਾਂ ਦਿੱਤੀ, ਉਹ ਪੰਜਾਂ ਦੇ ਸੀਸ ਲੈ ਕੇ ਅੰਮ੍ਰਿਤ ਛਕਾਇਆ ਅਤੇ ਸਾਧ ਸੰਗਤ ਜੇ ਲੋੜ ਪਈ ਪੰਜਾਂ ਦੇ ਸੀਸ ਦੇਣ ਦੀ ਤਾਂ ਪੰਜ ਪਿੱਛੇ ਹਟੇ, ਫਿਰ ਭਾਵੇਂ ਚਮਕੌਰ ਦੀ ਗਲੀ ਵਿੱਚ ਮਹਾਰਾਜ ਦੇ ਨਾਲ ਹੀ ਰਹੇ। ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਇੱਥੇ ਸ਼ਹੀਦ ਹੋ ਗਏ, ਕਿਉਂਕਿ ਗੁਰੂ ਨੂੰ ਸੀਸ ਪਹਿਲਾਂ ਹੀ ਅਰਪਣ ਕਰਤਾ। ਹਾਂ, ਅੰਮ੍ਰਿਤ ਆਪਾਂ ਵੀ ਛਕਦੇ ਹਾਂ, ਅਸੀਂ ਵੀ ਜਦੋਂ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਦੀ ਦਾਤ ਦੇਣ ਤੋਂ ਪਹਿਲਾਂ ਕਹਿੰਦੇ ਨਾ ਲੋੜ ਪੈਣ 'ਤੇ ਸਿਰ ਹਾਜ਼ਰ ਹੈ, ਹਾਂਜੀ ਹਾਜ਼ਰ ਹੈ, ਅਸੀਂ ਕਹਿ ਤਾਂ ਦਿੰਦੇ ਹਾਂ ਲੇਕਿਨ ਮਨ ਦਾ ਕੋਈ ਕੋਈ ਹੈ, ਕੋਈ ਕੋਈ। ਇਸ ਲਈ ਇਹ ਸਤਿਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ, ਇਕੱਲੀ ਕਹਿਣ ਮਾਤਰ ਹੀ ਨਾ ਰਹਿ ਜਾਈਏ, ਅਸੀਂ ਮੰਨਣ ਦੇ ਵੀ ਉੱਤੇ ਪੈਰਾ ਦਈਏ, ਕਿਉਂਕਿ ਜਿੱਥੇ ਮਹਾਰਾਜ ਨੇ ਪਹਿਲਾਂ ਸੁਣਨ ਦੀ ਗੱਲ ਕੀਤੀ ਫਿਰ ਮੰਨਣ ਦੀ ਕੀਤੀ, ਉੱਥੇ ਤੱਕ ਸੀਮਤ ਨਹੀਂ ਰੱਖਿਆ ਮਹਾਰਾਜ ਨੇ, ਫਿਰ ਕਿ ਉਹਨੂੰ ਨਿਧਿਆਸਨ ਕਰਨਾ ਹੈ। ਨਿਧਿਆਸਨ ਤੋਂ ਭਾਵ ਕਮਾਈ, ਉਹਦੇ ਕਮਾਈ ਜਦੋਂ ਕਰਾਂਗੇ ਤਾਂ ਚੌਥੀ ਫਿਰ ਹੁੰਦੀ ਬਖਸ਼ਿਸ਼, ਫਿਰ ਬਖਸ਼ਿਸ਼ ਹੁੰਦੀ। ਇਸ ਕਰਕੇ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਸਾਡੀ ਤਾਂ ਮਹਾਰਾਜ ਹਾਲਤ ਐਸੀ ਹੈ ਕਿ ਵਿਖਿਆ ਸਖਤ, ਜਿਹੜੇ ਵਿਸ਼ੇ ਵਿਕਾਰ ਨੇ ਸਖਤ ਨੇ, ਇਹਦੇ 'ਚ ਹੀ ਰਸੇ ਰਹਿੰਦੇ ਹਾਂ ਅਸੀਂ, ਨਿਸਬਸ ਰਾਤ ਦਿਨ ਇਹਦੇ 'ਚ ਹੀ ਗਲਤਾਨ ਰਹਿੰਦੇ ਹਾਂ। ਕਿਹਨੂੰ ਆਪਣੋ ਪਾਇਓ, ਆਪਣੇ ਮਨ ਦੀ ਸੁਣ ਕੇ ਕਰਦੇ ਹਾਂ ਅਸੀਂ, ਗੁਰੂ ਦੀ ਸੁਣਦੇ ਹੀ ਨਹੀਂ ਹੈ, ਗੁਰੂ ਦੀ ਗੱਲ ਮੰਨਦੇ ਹੀ ਨਹੀਂ ਹੈ। ਸਾਡਾ ਮਨ ਜੋ ਕਰਦਾ ਹੈ, ਕਿਸੇ ਵੇਲੇ ਤਾਂ ਅਸੀਂ ਇੰਨੇ ਮਨਮੁੱਖ ਹੋ ਜਾਂਦੇ ਹਾਂ ਕਿ ਗੁਰੂ ਦੇ ਉਪਦੇਸ਼ ਨੂੰ ਵੀ ਆਪਣੇ ਮਨ ਦੇ ਕਹੇ ਅਨੁਸਾਰ ਉਹਨੂੰ ਵੀ ਮੋੜਨ ਦਾ ਯਤਨ ਕਰਦੇ ਹਾਂ। ਜਿੱਦਾਂ ਗੁਰੂ ਕਾ ਇੱਕ ਸਿੱਖ ਸੀ, ਧਨ ਲੈ ਕੇ ਮੁੱਕਰ ਗਿਆ, ਕਹਿਣ ਲੱਗੇ ਮਹਾਰਾਜ ਕਹਿੰਦੇ ਵੀ ਇਹ ਕੀ ਕੀਤਾ ਤੂੰ ਭਾਈ, ਫਲਾਨੇ ਦੇ ਪੈਸੇ ਦੇਣੇ ਦਿੰਦਾ ਨਹੀਂ। ਕਹਿੰਦਾ ਮਹਾਰਾਜ ਤਾਂ ਤੁਸੀਂ ਬਾਣੀ 'ਚ ਲਿਖਿਆ ਕੇਤੇ ਲੈ ਮੁੱਕਰ ਪਾਏ। ਮਹਾਰਾਜ ਕਹਿੰਦੇ ਅਗਲੀ ਤੋਕ ਕਿਹਨੇ ਪੜ੍ਹਨੀ ਹੈ? ਕਹਿੰਦਾ ਮਹਾਰਾਜ ਸਾਰੀ ਮੇਰੇ ਵਾਸਤੇ ਹੀ ਹੈ। ਉਹ ਗੱਲ ਇਹ ਹੈ ਕਿ ਬਈ ਜਿਹੜੀ ਤਾਂ ਅਸੀਂ, ਸਾਡਾ ਮਨ ਕਹਿੰਦਾ ਵੀ ਆਹ ਗੱਲ ਠੀਕ ਹੈ, ਅਸੀਂ ਉਹ ਮੰਨ ਲੈਂਦੇ ਹਾਂ। ਜਿਹੜੀ ਲੱਗਦਾ ਵੀ ਇਹ ਥੋੜ੍ਹੀ ਔਖੀ ਹੈ, ਕਹਿੰਦੇ ਇਹਦੋਂ ਕਿਨਾਰਾ ਹੀ ਕਰ ਲਈਏ ਥੋੜ੍ਹਾ ਜਿਹਾ। ਸਾਹਿਬ ਕਹਿੰਦੇ ਇਸ ਵਾਸਤੇ ਗੁਰਮੁਖਾ ਕੀਓ ਆਪਣੋ ਪਾਇਓ, ਆਪਦਾ ਮਨ ਜੋ ਕਰਦਾ ਉਹੀ ਅਸੀਂ ਕਰਦੇ ਹਾਂ, ਇਹ ਸਾਡੀ ਹਾਲਤ ਹੋ ਰਹੀ ਹੈ। ਰਹਾਓ ਗੁਰ ਉਪਦੇਸ਼ ਸੁਣਿਓ ਨਹਿ ਕਾਨਨ, ਪਰ ਦਾਰਾ ਲਪਟਾਇਓ। ਗੁਰ ਉਪਦੇਸ਼, ਗੁਰੂ ਦਾ ਉਪਦੇਸ਼, ਗੁਰੂ ਕਹਿੰਦੇ ਕੀ ਨੇ, ਸੁਣਿਓ ਨਹਿ ਕਾਨਨ, ਆ ਕੰਨਾਂ 'ਚ ਨਹੀਂ ਸੁਣਦਾ, ਇੰਨੀ ਸੁਣਦਾ, ਉਦੋਂ ਬਹਿਰਾ ਹੋ ਜਾਂਦਾ ਹੈ। ਪਰ ਦਾਰਾ ਲਪਟਾਇਓ, ਪਰਾਏ ਰੂਪ ਵੇਖਣ ਦੇ ਵਿੱਚ, ਵਿਸ਼ੇ ਭੋਗਣ ਦੇ ਵਿੱਚ ਲੰਪਟ ਰਹਿੰਦਾ, ਹਰ ਵੇਲੇ ਲੰਪਟ ਰਹਿੰਦਾ, ਤਦਾਕਾਰ ਰਹਿੰਦਾ ਹੈ। ਪਰ ਨਿੰਦਾ ਕਾਰਨ ਬਹੁ ਧਾਵਤ, ਸਮਝਿਓ ਨਹਿ ਸਮਝਾਇਓ। ਮਹਾਰਾਜ ਕਹਿੰਦੇ ਕਿੰਨੇ ਵਾਰੀ ਸਮਝਾਇਆ? ਇੱਕ ਵਾਰ ਨਹੀਂ, ਬਹੁਤ ਵਾਰੀ। ਮਹਾਰਾਜ ਤਾਂ ਵਾਰ ਵਾਰ ਸਮਝਾਉਂਦੇ ਨੇ, ਵਾਰ ਵਾਰ ਸਮਝਾਉਂਦੇ, ਕੀ ਸਮਝਾਉਂਦੇ ਨੇ? ਪਰ ਨਿੰਦਾ, ਪਰਾਈ ਨਿੰਦਾ ਨਹੀਂ ਕਰਨੀ ਚਾਹੀਦੀ। ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ, ਕਰਦਾ ਕੌਣ ਹੈ? ਮਨਮੁੱਖ ਮੁਗਧ ਕਰਨ, ਮੋਹ ਕਾਲੇ ਤੇ ਨਿੰਦਕਾਂ ਨਰਕੇ ਘੂਰ ਪਵਨ। ਹੁਣ ਨਿੰਦਾ ਦਾ ਵੀ ਮਤਲਬ ਸਾਨੂੰ ਸਮਝਣਾ ਜ਼ਰੂਰੀ ਹੈ, ਵੀ ਨਿੰਦਾ ਹੁੰਦੀ ਕੀ ਹੈ। ਜਿਹੜਾ ਸ਼ੇਰ ਹੈ ਉਹਨੂੰ ਸ਼ੇਰ ਕਹੀਏ ਤੇ ਨਿੰਦਾ ਨਹੀਂ, ਕੁੱਤਾ ਹੈ ਤੇ ਕੁੱਤੇ ਨੂੰ ਕੁੱਤਾ ਕਹੀਏ ਤੇ ਨਿੰਦਾ ਨਹੀਂ, ਇਹ ਹਕੀਕਤ ਹੈ, ਇਹ ਸੱਚਾਈ ਹੈ। ਜੇ ਸ਼ੇਰ ਨੂੰ ਕੁੱਤਾ ਕਹੀਏ ਤੇ ਨਿੰਦਾ ਹੈ, ਇਹ ਵੀ ਸਮਝਣ ਵਾਲੀ ਗੱਲ ਹੈ। ਕਿਸੇ ਵੇਲੇ ਅਸੀਂ ਕੋਈ ਦੰਭੀ ਪਖੰਡੀ ਇਹੋ ਜਿਹੇ ਭੇਖੀ ਸਿੱਖ ਦੀ ਗੱਲ ਕਰਦੇ ਹਾਂ, ਆਮ ਤੌਰ 'ਤੇ ਲੋਕ ਕਹਿੰਦੇ ਨਿੰਦਾ ਨਾ ਕਰੋ, ਬਾਬਾ ਜੀ ਬੜੀ ਕਮਾਈ ਵਾਲੇ ਨੇ, ਹੋਵੇ ਭਾਵੇਂ ਪਖੰਡੀ। ਹਾਂ, ਸੱਚੇ ਦੀ ਨਿੰਦਾ ਕਰਨੀ ਨਰਕਾਂ ਵਿੱਚ ਪਹੁੰਚਾ ਦਿੰਦੀ ਹੈ, ਕਿਸੇ ਸੱਚੇ ਗੁਰਮੁਖ ਦੀ, ਕਿਸੇ ਮਹਾਂਪੁਰਖ ਦੀ। ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਅਵਤਾਰ ਲਿਖਿਆ ਗੁਰਬਾਣੀ 'ਚ, ਗੁਰੂ ਦੀ ਨਿੰਦਾ ਕਦੇ ਵੀ ਨਹੀਂ। ਲੇਕਿਨ ਜੇ ਸੱਚ ਨੂੰ ਸੱਚ ਕਹਿਣਾ ਹੈ, ਇਹ ਨਿੰਦਾ ਨਹੀਂ ਹੁੰਦੀ। ਇਹ ਇਹ ਜਿਹੜਾ ਡਿਫਰੈਂਸ ਹੈ, ਇਹ ਇਹ ਦੋਨਾਂ ਚੀਜ਼ਾਂ ਨੂੰ ਸਮਝ ਲੈਣਾ ਪਹਿਲਾਂ। ਪਰ ਮਹਾਰਾਜ ਕਹਿੰਦੇ ਅਸੀਂ ਕੀ ਕਰਦੇ ਹਾਂ, ਹਰ ਵੇਲੇ ਨਿੰਦਾ, ਹਰ ਵੇਲੇ ਨਿੰਦਾ। ਜਿੰਨਾ ਚਿਰ ਨਿੰਦਾ ਨਾ ਕਰੀਏ ਉਨਾ ਚਿਰ ਇਹ ਤਾਂ ਸਾਡੀ ਖੁਰਾਕ ਬਣ ਗਈ ਹੈ ਕਈਆਂ ਦੀ। ਜਿੰਨਾ ਚਿਰ ਚਾਰ ਇਕੱਠੇ ਹੋ ਕੇ ਇੱਕ ਦੂਜੇ ਦੀ ਗੱਲ ਨਾ ਕਰ ਲਈਏ, ਜੀ ਉਹ ਫਲਾਨਾ ਇੱਦਾਂ ਹੈ, ਉਹਦੇ ਨਾਲ ਇਹ ਹੋਇਆ, ਜੀ ਉਹਦੇ ਨਾਲ ਉਹ, ਉਹਨਾਂ 'ਚ ਸਾਨੂੰ ਵੀ ਸ਼ਾਂਤੀ ਜੀ ਨਹੀਂ ਆਉਂਦੀ। ਦੂਜੇ ਨੂੰ ਨੀਵਾਂ ਵਿਖਾਉਣ ਦੇ ਲਈ ਅਸੀਂ ਸਦਾ ਤਤਪਰ ਰਹਿੰਦੇ ਹਾਂ। ਸਤਿਗੁਰ ਕਹਿੰਦੇ ਨਿੰਦਾ ਹੈ। ਐਵੇਂ ਹੀ ਕਿਸੇ ਦੇ ਝੂਠੀ ਗੱਲ ਬਣਾ ਬਣਾ ਕੇ ਕਿਸੇ ਨੂੰ ਬਦਨਾਮ ਕਰ ਦੇਣਾ, ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ। ਸਤਿਗੁਰ ਕਹਿੰਦੇ ਇਸ ਲਈ ਪਰ ਨਿੰਦਾ ਕਾਰਨ ਬਹੁਤ ਧਾਵਤ, ਇਹ ਬੰਦਾ ਦੌੜਦਾ ਹੈ ਪਰਾਈ ਨਿੰਦਾ ਲਈ। ਸਮਝਿਓ ਨਾ ਸਮਝਾਇਓ, ਬਹੁਤ ਵਾਰੀ ਸਮਝਾਇਆ ਫਿਰ ਵੀ ਸਮਝਦਾ ਨਹੀਂ। ਕਹਾਂ ਕਹੋ ਮੈਂ ਆਪਣੀ ਕਰਨੀ ਜੇ ਵਿਦ ਜਨਮ ਗਵਾਇਓ। ਮਹਾਰਾਜ ਕਹਿੰਦੇ ਕੀ ਦੱਸੀਏ ਆਪਣੀ ਕਰਤੂਤ, ਆਪਦੀ ਕਰਤੂਤ ਸਾਨੂੰ ਦੱਸ ਰਹੇ ਮਹਾਰਾਜ। ਸਾਨੂੰ ਕਹਿੰਦੇ ਵੀ ਆਪਣੇ ਮਨ ਵਿੱਚ ਝਾਤੀ ਮਾਰੋ, ਆਪਣੀ ਕਰਤੂਤ ਸਾਨੂੰ ਆਪ ਪਤਾ ਹੈ। ਜਿਸ ਕਾਰਨ ਅਸੀਂ ਆਪਣਾ ਜਨਮ ਗਵਾ ਰਹੇ ਹਾਂ, ਇਹੋ ਜਿਹੀ ਕਰਨੀ ਜਿਹਦੇ ਕਰਕੇ ਪਰਮੇਸ਼ਰੀ ਦਰਗਾਹ ਵਿੱਚ ਸ਼ਰਮਸ਼ਾਰ ਹੋਣਾ ਪਵੇ। ਇਹ ਕਮਾਨੀ ਰੀਤ, ਇਹ ਜੀ ਅਸੀਂ ਰੀਤ ਨੂੰ ਕਮਾਇਆ ਹੋਇਆ ਹੈ। ਕਹਿ ਨਾਨਕ ਸਭ ਔਗੁਣ ਮੋਹ ਮਹਿ ਰਾਖ ਲਿਓ ਸਰਣਾਇਓ। ਹੁਣ ਇਹ ਪੰਕਤੀ 'ਚ ਮਹਾਰਾਜ ਬੇਨਤੀ ਕਰਨ ਦੀ ਜਾਚ ਦੱਸਦੇ ਨੇ। ਕਹਿੰਦੇ ਠੀਕ ਹੈ, ਜੇ ਤੇਰੀ ਕਰਨੀ ਉੱਚੀ ਵੀ ਹੋਵੇ, ਭਾਵੇਂ ਅੱਬਲ ਤਾਂ ਕਦੀ ਇਹ ਨਹੀਂ ਕਹਿਣਾ ਮਹਾਰਾਜ ਨੂੰ ਵੀ ਮੇਰੀ ਕਰਨੀ ਬਹੁਤ ਅੱਛੀ ਹੈ। ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖਾਂ ਤੋਂ ਸਿੱਖਣਾ ਹੈ ਵੀ ਕਿਸ ਤਰ੍ਹਾਂ ਬੇਨਤੀ ਕਰਨੀ। ਉਹ ਕਹਿੰਦੇ ਲੂਣ ਹਰਾਮੀ ਗੁਨਹਿਗਾਰ ਹਾਂ ਬੇਮੁਖ ਮੰਦਾ। ਇਹ ਹੈ ਬੇਨਤੀ ਕਰਨ ਦੀ ਜਾਚ। ਇੰਨੀ ਕਰਨੀ ਵਾਲੇ ਜਿਨ੍ਹਾਂ ਦੀ ਬਾਣੀ ਨੂੰ ਮਹਾਰਾਜ ਨੇ ਕਿਹਾ ਇਹ ਗੁਰਬਾਣੀ ਦੀ ਪੂੰਜੀ ਹੈ, ਇਹੋ ਜਿਹਾ ਮਹਾਂਪੁਰਖ ਕਹਿੰਦਾ ਵੀ ਮੈਂ ਤਾਂ ਲੂਣ ਹਰਾਮੀ ਹਾਂ, ਮੈਂ ਤਾਂ ਗੁਨਹਿਗਾਰ ਹਾਂ। ਅੰਤਰ ਜਾਮੀ ਸੁਣਤ ਕੰਪਤ ਹੋ ਅੰਤਰਗਤ, ਦੀਨ ਕੋ ਦਿਆਲ ਸੁਣ ਭੈ ਭਰਮ ਟਾਰ ਹੋ। ਉਹੋ ਜਿਹੇ ਭਾਈ ਗੁਰਦਾਸ ਸਾਹਿਬ ਜੀ, ਇਹ ਬੇਨਤੀ ਕਰਨ ਦੇ ਵਾਕ ਨੇ ਗੁਰੂ ਸਾਹਿਬ ਦੇ। ਮਹਾਰਾਜ ਕਹਿੰਦੇ ਕਹਿ ਨਾਨਕ ਸਭ ਔਗੁਣ ਮੋਹ ਮੈਂ, ਮੇਰੇ 'ਚ ਸਾਰੇ ਔਗੁਣ ਹੀ ਔਗੁਣ ਹੈ ਸੱਚੇ ਪਾਤਸ਼ਾਹ, ਰਾਖ ਲਿਓ ਸਰਨਾਇਓ। ਮੈਨੂੰ ਪਾਪੀ ਨੂੰ ਆਪਦੀ ਸ਼ਰਨ 'ਚ ਰੱਖ ਲਓ, ਮੈਨੂੰ ਸ਼ਰਨ 'ਚ ਰੱਖ ਲਓ, ਇੱਥੋਂ ਪਰੇ ਕਿਧਰੇ ਵੀ ਆਸਰਾ ਨਹੀਂ ਹੈ। ਮੈਂ ਹੁਣ ਸਾਰੇ ਦੁਆਰ ਛੱਡ ਕੇ ਆਪ ਜੀ ਦੀ ਚਰਨ ਸ਼ਰਨ ਵਿੱਚ ਆਇਆ ਹਾਂ। ਜਿਵੇਂ ਸੱਚੇ ਪਾਤਸ਼ਾਹ ਆਪ ਜੀ ਨੇ ਹਿੰਦ ਦੀ ਰਾਖ ਕੀਤੀ ਹੈ, ਸੀਸ ਦਿੱਤਾ, ਕਿਉਂਕਿ ਗੁਰੂ ਦਾ ਇਹੋ ਜਿਹਾ ਜੀਵਨ ਹੈ, ਬਾਹੇਂ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੇ ਬਾਹੇ ਨਾ ਛੋਡੀਏ। ਮਹਾਰਾਜ ਦੇ ਅੱਗੇ ਆ ਕੇ ਅਰਦਾਸ ਕਰੀਏ ਸਾਡੀ ਵੀ ਬਾਂਹ ਸੱਚੇ ਪਾਤਸ਼ਾਹ ਫੜ ਲਓ, ਅਸੀਂ ਵਿਸ਼ੇ ਵਿਕਾਰਾਂ ਇਹ ਸੰਸਾਰ ਦੇ ਵਿੱਚ ਗਲਤਾਨ ਹੁੰਦੇ ਪਏ ਹਾਂ, ਸਾਨੂੰ ਬਖਸ਼ ਲਓ ਸੱਚੇ ਪਾਤਸ਼ਾਹ। ਇਹ ਅਰਦਾਸ ਕਰੀਏ। ਇਹ ਸਾਧ ਸੰਗਤ ਜੀ, ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਚਾਰ ਸ਼ਬਦ ਜਿਹੜੇ ਨੇ ਇੱਥੇ ਮੁਕੰਮਲ ਹੋਏ ਨੇ। ਸਤਿਗੁਰਾਂ ਨੇ ਬੇਨਤੀਆਂ ਕਰਨ ਦੀ ਜਾਚ, ਮਨ ਟਿਕਾਉਣ ਦੀ ਜਾਚ, ਔਰ ਇਸੇ ਪ੍ਰਕਾਰ ਦੇ ਨਾਲ ਪ੍ਰੇਮਾ ਭਗਤੀ 'ਚ ਲੀਨ ਹੋ ਕੇ ਵਿਰਾਗ, ਅਤੇ ਇਸੇ ਤਰ੍ਹਾਂ ਸੰਸਾਰੀ ਪਦਾਰਥਾਂ ਤੋਂ ਮੋਹ ਪ੍ਰਾਪਤ ਕਰਨ ਦਾ ਉਪਦੇਸ਼ ਸੱਚੇ ਪਾਤਸ਼ਾਹ ਨੇ ਦਿੱਤਾ ਹੈ। ਉਪਦੇਸ਼ ਹਿਰਦੇ 'ਚ ਵੱਸ ਜਾਏ, ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਖੱਪੋ ਆਪੇ ਮੇਲੇ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਣੀਆਂ ਸੁਭਾਵਕ ਨੇ, ਆਪ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਹਾਰ ਹਨ, ਬਖਸ਼ ਲੈਣਾ ਜੀ। ਕਹਾਂ ਕਹੋ ਮੈਂ ਆਪਣੀ ਕਰਨੀ ਜਿਹ ਵਿਦ ਜਨਮ ਗਵਾਇਓ। ਕਹਿ ਨਾਨਕ ਸਭ ਔਗੁਣ ਮੋਹ ਮੈਂ ਰਾਖ ਲਿਓ ਸਰਣਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।